ਪਿਆਰੀ ਸਤਸੰਗਤ ਜੀ, ਇਹ ਸ਼ਬਦ ਦਾ ਸਿਰਲੇਖ ਧਨਾਸਰੀ ਮਹਿਲਾ ਪੰਜਵਾਂ ਘਰ ਅੱਠਵਾਂ ਦੁੱਪ ਦੇ ਭਾਵ ਧਨਾਸਰੀ ਰਾਗ ਵਿੱਚ ਮਹਿਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਦਾ ਇਹ ਸ਼ਬਦ ਹੈ। ਘਰ ਅੱਠਵਾਂ ਭਾਵ ਰਾਗ ਦੇ ਤਾਲ ਦੀ ਪਿੱਚ ਜਿਸ ਵਿੱਚ ਇਸਨੂੰ ਗਾਇਨ ਕੀਤਾ ਗਿਆ ਉਹ ਘਰ ਅੱਠਵਾਂ ਅਤੇ ਦੁੱਪ ਦੇ ਇਸ ਸ਼ਬਦ ਦੇ ਦੋ ਪਦੇ ਹਨ। ਸ਼ਬਦ ਦੇ ਆਖੀਰ 'ਤੇ ਜਿੱਥੇ ਦੋ ਲਿਖਿਆ ਹੋਇਆ ਉਸਦਾ ਮਤਲਬ ਹੈ ਕਿ ਇਸ ਸ਼ਬਦ ਵਿੱਚ ਦੋ ਪਦੇ ਹਨ। ਇਸ ਤਰ੍ਹਾਂ ਹੀ ਅਸੀਂ ਜਦੋਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਉਹਦੇ ਵਿੱਚ ਉੱਪਰ ਇੱਕ ਸ਼ਲੋਕ ਲਿਖਿਆ ਹੁੰਦਾ ਹੈ ਅਤੇ ਉਹਦੇ ਵਿੱਚ ਜਿੱਥੇ ਗਿਣਤੀ ਅੱਠ ਖਤਮ ਹੁੰਦੀ ਹੈ ਉੱਥੇ ਅੱਠ ਪਦਿਆਂ ਦੀ ਪੂਰੀ ਇੱਕ ਅਸ਼ਟਪਦੀ ਬਣਦੀ ਹੈ ਅਤੇ ਇਸ ਤਰ੍ਹਾਂ 24 ਅਸ਼ਟਪਦੀਆਂ ਹੁੰਦੀਆਂ ਅਤੇ ਹਰ ਅਸ਼ਟਪਦੀ ਵਿੱਚ ਅੱਠ ਅੱਠ ਪਦੇ ਹੁੰਦੇ ਹਨ। ਤਾਂ ਇਹ ਢੰਗ ਹੈ ਬਾਣੀ ਦੀ ਬਣਤਰ ਦਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 679 ਅਤੇ 80 ਨੰਬਰ ਪੰਨੇ 'ਤੇ ਅੰਕਿਤ ਹੈ। 679 ਅਤੇ 80 ਦਾ ਮਤਲਬ ਇਹ ਹੈ ਕਿ ਇਹ ਸ਼ਬਦ ਦਾ ਥੋੜ੍ਹਾ ਜਿਹਾ ਹਿੱਸਾ 680 ਨੰਬਰ ਪੰਨੇ 'ਤੇ ਅੰਕਿਤ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵੀ ਸਾਈਜ਼ ਦੀ ਬੀੜ ਦੇਖੋਗੇ ਤੁਹਾਨੂੰ ਉਹਦੇ ਵਿੱਚ ਇਹ ਸ਼ਬਦ 679 ਅਤੇ 80 'ਤੇ ਹੀ ਲਿਖਿਆ ਮਿਲੇਗਾ। ਅਸੀਂ ਸਭ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਜਿਹੜੇ ਸ਼ਬਦ ਮਿਲਦੇ ਹਨ ਉਹਨਾਂ ਵਿੱਚ ਰਹਾਉ ਲਿਖਿਆ ਹੁੰਦਾ। ਜਿਨ੍ਹਾਂ ਸ਼ਬਦਾਂ 'ਚ ਰਹਾਉ ਲਿਖਿਆ ਹੁੰਦਾ ਉਹਨਾਂ ਦਾ ਸੈਂਟਰਲ ਆਈਡੀਆ ਰਹਾਉ 'ਚ ਹੁੰਦਾ। ਸੋ ਰਹਾਉ ਇੱਕ ਐਸੀ ਟੈਕਨੀਕ ਹੈ ਜਿਹਦਾ ਮਤਲਬ ਹੈ ਪੌਜ਼, ਜ਼ਰਾ ਠਹਿਰੋ। ਇਸ ਪੰਕਤੀ ਨੂੰ ਜੇਕਰ ਸਮਝ ਲਵੋ ਤਾਂ ਸਾਰੇ ਸ਼ਬਦ ਦਾ ਇਹ ਸੈਂਟਰਲ ਆਈਡੀਆ ਹੈ। ਅੱਜ ਦੇ ਸ਼ਬਦ ਦੇ ਵਿੱਚ ਰਹਾਉ, ਠਾਕੁਰ ਗਾਈਏ ਆਤਮ ਰੰਗ। ਅਸੀਂ ਇਹ ਸਭ ਜਾਣਦੇ ਹਾਂ ਕਿ ਅਸੀਂ ਇਸ ਸ਼ਬਦ ਦੀ ਜਿਹੜੀ ਰਹਾਉ ਦੀ ਪੰਕਤੀ ਹੈ ਉਸ ਨੂੰ ਜੇਕਰ ਅਸੀਂ ਸਮਝਾਂਗੇ ਤਾਂ ਸਾਨੂੰ ਅੱਜ ਦਾ ਟੌਪਿਕ ਪੱਲੇ ਪੈ ਸਕਦਾ ਹੈ। ਰਹਾਉ ਦੇ ਨਾਲ ਸਾਰੇ ਸ਼ਬਦ ਦੇ ਇਰਦ ਗਿਰਦ ਸਾਰੀ ਵਿਚਾਰ ਚੱਲਦੀ ਹੈ। ਕਈ ਦਫ਼ਾ ਰਹਾਉ ਦੇ ਵਿੱਚ ਵੀ ਸਾਨੂੰ ਸ਼ਬਦ ਹੀ ਦੇਖਣ ਨੂੰ ਮਿਲਦਾ ਰਹਾਉ ਵੀ ਸਵਾਲੀਆ ਫਿਕਰੇ 'ਚ ਹੁੰਦਾ। ਤਾਂ ਜਿੱਥੇ ਸਵਾਲੀਆ ਫਿਕਰੇ 'ਚ ਹੁੰਦਾ ਉੱਥੇ ਰਹਾਉ ਸਾਨੂੰ ਦੋ ਦੇਖਣ ਨੂੰ ਮਿਲਦੇ ਨੇ। ਜਿੱਥੇ ਸ਼ਬਦ ਅਖੀਰ ਵਿੱਚ ਉਸੇ ਸਵਾਲ ਦਾ ਉੱਤਰ ਦਿੱਤਾ ਹੋਏਗਾ ਉੱਥੇ ਰਹਾਉ ਦੂਜਾ ਲਿਖਿਆ ਹੋਏਗਾ। ਸੋ ਇਹਦਾ ਮਤਲਬ ਇਹ ਹੋਇਆ ਰਹਾਉ ਨੂੰ ਜੇਕਰ ਪਹਿਲਾਂ ਅਸੀਂ ਸਮਝਦੇ ਹਾਂ ਤਾਂ ਅਸੀਂ ਗੁਰੂ ਪਾਤਸ਼ਾਹ ਅੱਜ ਦੇ ਟੌਪਿਕ ਵਿੱਚ ਕਹਿਣਾ ਕੀ ਚਾਹੁੰਦੇ ਨੇ, ਅਸੀਂ ਉਹਦੇ ਨੇੜੇ ਪਹੁੰਚ ਸਕਦੇ ਹਾਂ। ਅੱਜ ਦੇ ਸ਼ਬਦ ਦਾ ਰਹਾਉ ਹੈ ਠਾਕੁਰ ਗਾਈਏ ਆਤਮ ਰੰਗ। ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ। ਇਹਦੇ ਪਹਿਲਾਂ ਅਸੀਂ ਸਰਫੇਸ ਮੀਨਿੰਗਸ ਲਫਜ਼ੀ ਅਰਥ ਸਮਝ ਲਈਏ, ਫਿਰ ਅਸੀਂ ਪਾਵਰਥ ਸਮਝਾਂਗੇ। ਅਤੇ ਪਾਵਰਥ ਅਸੀਂ ਇਸ ਕਰਕੇ ਸਮਝਦੇ ਹਾਂ ਕਿ ਸਾਨੂੰ ਉਸ ਸ਼ਬਦ ਨੂੰ ਆਪਣੇ ਜੀਵਨ ਉੱਤੇ ਐਪਲਾਈ ਕਰਨਾ ਆ ਜਾਏ, ਭਾਵ ਇਸਤੇਮਾਲ ਕਰਨਾ ਆ ਜਾਏ। ਕਿ ਜੇ ਇਹ ਲਿਖੀ ਹੈ ਗੱਲ, ਜੇ ਗੁਰਬਾਣੀ 'ਚ ਇਹ ਆਈ ਹੈ, ਸਾਨੂੰ ਜ਼ਬਾਨੀ ਪੰਕਤੀ ਯਾਦ ਹੈ ਜਾਂ ਅਸੀਂ ਦੇਖ ਕੇ ਪੜ੍ਹ ਲਈ, ਪਰ ਹੁਣ ਇਸ ਨੂੰ ਆਪਣੇ ਉੱਤੇ ਆਪਣੇ ਜੀਵਨ 'ਤੇ ਟੁਕਾਈਏ ਕਿਸ ਤਰ੍ਹਾਂ, ਆਪਣੇ ਨਾਲ ਰਿਲੇਟ ਕਿਵੇਂ ਕਰੀਏ। ਇਸ ਕਰਕੇ ਅਸੀਂ ਡੇ ਟੂ ਡੇ ਰੂਟੀਨ ਵਿੱਚ ਮੈਕਸੀਮਮ ਐਂਗਲਸ ਤੋਂ ਇਸ ਨੂੰ ਐਗਜ਼ਾਮਪਲਸ ਦੇ ਨਾਲ ਜਾਂ ਜੋ ਸਾਡੇ ਘਰਾਂ ਦੇ ਵਿੱਚ ਜੋ ਕੁਝ ਵਾਪਰਦਾ ਉਹਦੇ ਨਾਲ ਅਸੀਂ ਇਸ ਨੂੰ ਮਿਲਾ ਕੇ ਦੇਖਦੇ ਹਾਂ ਕਿ ਮੇਰੇ ਘਰ ਵੀ ਚੇਂਜ ਹੁੰਦਾ, ਮੇਰੇ ਜੀਵਨ ਹੀ ਚੇਂਜ ਹੁੰਦਾ, ਅਤੇ ਮੈਨੂੰ ਇਸ ਸ਼ਬਦ ਕੀ ਸੇਧ ਦਿੰਦਾ ਕਿ ਮੈਂ ਅੱਜ ਕਿਵੇਂ ਕਰਾਂ। ਠਾਕੁਰ ਗਾਈਏ ਆਤਮ ਰੰਗ। ਠਾਕੁਰ ਦਾ ਮਤਲਬ ਗੁਰਬਾਣੀ ਅਨੁਸਾਰ ਹੁੰਦਾ ਰੱਬ ਜੀ। ਠਾਕੁਰ ਗਾਈਏ, ਰੱਬ ਜੀ ਨੂੰ ਗਾਈਏ, ਗਾਣਾ ਚਾਹੀਦਾ। ਗਾਈਏ ਐੜੇ ਨੂੰ ਦੁਲਾਵਾਂ ਨੇ। ਜੇਕਰ ਠਾਕੁਰ ਨੂੰ ਗਾਈਏ ਤਾਂ ਰੱਬ ਜੀ ਨੂੰ ਅਸੀਂ ਕਿਵੇਂ ਗਾ ਸਕਦੇ ਹਾਂ? ਰੱਬ ਜੀ ਸਾਨੂੰ ਦਿਸਦੇ ਨਹੀਂ ਹਨ। ਰੱਬ ਜੀ ਜੇਕਰ ਸਾਨੂੰ ਕੋਈ ਕਹੇ ਵਿਖਾਓ ਤਾਂ ਇਹ ਵਿਖਾਉਣ ਦਾ ਵਿਸ਼ਾ ਨਹੀਂ ਹੈ। ਰੱਬ ਜੀ ਇੱਕ ਮਹਿਸੂਸ ਕਰਨ ਦਾ ਇੱਕ ਐਸਾ ਬੇਸਿਕ ਫੰਡਾਮੈਂਟਲ ਹੈ ਸਾਰੀ ਹਿਊਮੈਨਿਟੀ ਵਾਸਤੇ, ਸਾਰੇ ਇਨਸਾਨਾਂ ਵਾਸਤੇ, ਕਿ ਰੱਬ ਜੀ ਨੂੰ ਮਹਿਸੂਸ ਕਰ। ਕਿਵੇਂ? ਗੁਰੂ ਪਾਤਸ਼ਾਹ ਪਹਿਲੀ ਤਾਂ ਗੱਲ ਸਮਝਾਉਂਦੇ ਨੇ ਕਿ ਰੱਬ ਨੂੰ ਤੂੰ ਬਾਹਰ ਕਿਧਰੇ ਲੱਭਣ ਨਹੀਂ ਜਾਣਾ, ਰੱਬ ਜੀ ਤੇਰੇ ਅੰਦਰ। ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣਕੰਡਾ ਮੋਣੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ ਤੂੰ ਬਾਹਰ ਕਿੱਧਰੇ ਢੂੰਡਣ ਨਾ ਜਾ। ਕੋਈ ਕੁਐਸਚਨ ਇਹ ਕਰ ਸਕਦਾ ਵੀ ਅਸੀਂ ਤਾਂ ਕਿਧਰੇ ਜੰਗਲਾਂ ਜਾਂਦੇ ਨਹੀਂ ਹਾਂ, ਤਾਂ ਅੱਜ ਸਾਡਾ ਜੰਗਲ ਕਿਹੜਾ? ਜਦੋਂ ਅਸੀਂ ਰੱਬ ਜੀ ਨੂੰ ਆਪਣੇ ਅੰਦਰ ਆਤਮੇ ਚੈੱਕ ਕਰਨ ਦੀ ਬਜਾਏ ਬਾਹਰ ਲੱਭਣ ਲੱਗ ਪੈਂਦੇ ਹਾਂ, ਵੰਸ ਵੀ ਆਰ ਗੋਨ ਆਊਟ ਆਫ ਦਿਸ ਬਾਡੀ, ਜਦੋਂ ਅਸੀਂ ਆਪਣੀ ਇਸ ਬਾਡੀ ਤੋਂ ਬਾਹਰ ਹੋ ਗਏ, ਫਿਰ ਅਸੀਂ ਕਿਸੇ ਥਾਂ 'ਤੇ ਲੱਭਾਂਗੇ, ਫਿਰ ਕਿਸੇ ਤੀਰਥ 'ਤੇ ਲੱਭਾਂਗੇ, ਫਿਰ ਕਿਸੇ ਖਾਸ ਮਨੁੱਖ ਨੂੰ ਰੱਬ ਜੀ ਸਮਝ ਕੇ ਉਹਦੀ ਪੂਜਾ ਕਰਨ ਜਾਵਾਂਗੇ। ਸੋ ਜਦੋਂ ਅਸੀਂ ਬਾਹਰ ਚਲੇ ਜਾਂਦੇ ਹਾਂ ਤਾਂ ਗੁਰੂ ਸਾਹਿਬ ਕਹਿੰਦੇ ਨੇ ਮਨ ਰੇ ਥਿਰ ਰਹੋ ਮਤ ਕਤ ਜਾਈ ਜੀਓ, ਮਤੇ ਕਿਧਰੇ ਤੂੰ ਬਾਹਰ ਲੱਭਣ ਚਲਾ ਜਾਏ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਰੱਬ ਜੀ ਵਸਦੇ ਨੇ, ਤੂੰ ਉਹਨਾਂ ਨੂੰ ਬਾਹਰ ਲੱਭਣ ਨਾ ਜਾ। ਹੁਣ ਜਦੋਂ ਅਸੀਂ ਰੱਬ ਜੀ ਨੂੰ ਬਾਹਰ ਲੱਭਣ ਨਹੀਂ ਜਾਣਾ ਤਾਂ ਗੁਰਬਾਣੀ ਨੇ ਸਮਝਾਇਆ ਕਿ ਜਿਹੜੇ ਰੱਬ ਜੀ ਨੂੰ ਤੂੰ ਬਾਹਰ ਲੱਭਦਾ ਉਹਨਾਂ ਦਾ ਐਡਰੈਸ ਹੈ ਅਗੰਮ ਰੂਪ ਕਾ ਮਨ ਮੈਂ ਥਾਨਾ, ਉਹਨਾਂ ਦਾ ਪਤਾ ਦੱਸਿਆ ਰੱਬ ਜੀ ਅੰਦਰ ਹਨ, ਬਾਹਰ ਕਿਤੇ ਲੱਭਣ ਨਹੀਂ ਜਾਣਾ। ਪਰ ਜਦੋਂ ਇਹ ਸਮਝਾ ਦਿੱਤਾ ਕਿ ਬਾਹਰ ਕਿਧਰੇ ਲੱਭਣ ਨਹੀਂ ਜਾਣਾ ਤਾਂ ਫਿਰ ਇਹ ਆਸਤਾ ਆਸਤਾ ਪਤਾ ਲੱਗ ਗਿਆ ਕਿ ਰੱਬ ਜੀ ਜੇ ਬਾਹਰ ਕਿਧਰੇ ਲੱਭਣ ਨਹੀਂ ਜਾਣਾ ਤਾਂ ਉਹਨਾਂ ਦੇ ਬਾਰੇ ਹੁਣ ਗੁਰਬਾਣੀ ਕਹਿੰਦੀ ਕੀ ਹੈ ਕਿ ਫਿਰ ਕੀ ਕਰ ਇਹ ਇਨਸਾਨ, ਜੇਕਰ ਤੂੰ ਕੋਈ ਕਿੱਥੇ ਬਾਹਰ ਲੱਭਣ ਜਾਂਦਾ ਜਾਂ ਆਪਣੇ ਸਰੀਰ ਤੋਂ ਬਾਹਰਲੇ ਕਿਸੇ ਕਰਮ ਕਾਂਡ ਨੂੰ ਕਰਕੇ ਰੱਬ ਜੀ ਨੂੰ ਪ੍ਰਾਪਤ ਕਰਨਾ ਚਾਹੁੰਦਾ, ਲੋਗਨ ਰਾਮ ਖਿਲਾਉਣਾ ਜਾਣਾ, ਤੂੰ ਖਿਡੌਣਾ ਸਮਝਦਾ ਰੱਬ ਜੀ ਨੂੰ, ਐਸੇ ਕਰੋ ਤਾਂ ਐਸੇ ਪ੍ਰਾਪਤ ਹੋ ਜਾਂਦੇ ਹੈ, ਐਸੇ ਕਰੋ ਤਾਂ ਐਸੇ ਪ੍ਰਾਪਤ ਹੋ ਜਾਂਦੇ ਹੈ। ਇਫ ਯੂ ਆਰ ਆਫਟਰ ਰਿਚੁਅਲਸ ਟੂ ਅਚੀਵ ਹਿਮ, ਰੱਬ ਨੂੰ ਜੇ ਤੂੰ ਕਰਮਾਂ ਕਾਂਡਾਂ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਤੀਰਥਾਂ 'ਤੇ ਜਾਣਾ ਚਾਹੁੰਦਾ ਹੈ ਜਾਂ ਆਪਣੀ ਮਨ ਮਰਜ਼ੀ ਦੀ ਚਤਰਾਈ ਦੇ ਨਾਲ ਕਿਸੇ ਦੇ ਆਖੇ ਲੱਗ ਕੇ ਸਤਿਗੁਰ ਨੂੰ ਵਿਸਾਰ ਕੇ, ਵਿਜ਼ਡਮ ਨੂੰ ਛੱਡ ਕੇ ਕਿਸੇ ਦੇ ਆਖੇ ਲੱਗ ਕੇ ਵੀ ਦੇਖੋ ਉਹਨਕੋ ਵਹਾਂ ਪਰ ਤੋਂ ਭਗਵਾਨ ਕੇ ਦਰਸ਼ਨ ਹੋਏ ਥੇ, ਤਾਂ ਤੈਨੂੰ ਭੁਲੇਖਾ ਪੈ ਜਾਂਦਾ। ਇਹ ਜਿਤਨਾ ਵੀ ਭਰਮ ਜਾਲ ਅਸੀਂ ਆਪਣੇ ਚਾਰੋਂ ਪਾਸੇ ਪ੍ਰੈਕਟਿਸ ਕਰਦੇ ਹਾਂ ਨਾ, ਅੱਜ ਦੀ ਸਾਡੀ ਡੇਟ 'ਚ ਉਹ ਜੰਗਲ ਹੈ। ਆਪਣੇ ਸਰੀਰ ਤੋਂ ਬਾਹਰ ਚਲੇ ਜਾਣਾ, ਜੰਗਲ 'ਚ ਗੁਆਚ ਗਏ, ਜੰਗਲ ਜੰਗਲ ਕਿਆ ਭਾਵੇਂ। ਹੁਣ ਗੁਰੂ ਸਾਹਿਬ ਨੂੰ ਪੁੱਛੀਏ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਾਹੇ ਰੇ ਬੰਨ ਖੋਜਨ ਜਾਈ, ਤੂੰ ਉੱਥੇ ਤਾਂ ਲੱਭਣ ਜਾ। ਹੁਣ ਫਰਜ਼ ਕਰੋ ਲੋਕ ਲੱਭਣ ਜਾਣ, ਸਮਝਣ ਕਿ ਫਲਾਣੀ ਜਗ੍ਹਾ ਕਿਸੇ ਖਾਸ ਜਗ੍ਹਾ ਮਿਲਣਗੇ ਜਾਂ ਕਿਸੇ ਖਾਸ ਰੰਗ ਨੂੰ ਲਗਾ ਕੇ ਮਿਲਣਗੇ, ਤਾਂ ਗੁਰੂ ਪਾਤਸ਼ਾਹ ਹੁਣ ਸਮਝਾਉਂਦੇ ਨੇ ਕੱਤ ਜਾਈਏ ਰੇ, ਘਰ ਲਾਗੋ ਰੰਗ, ਮੇਰੇ ਘਰ ਹਿਰਦੇ ਰੂਪੀ ਅੰਤਰ ਆਤਮੇ ਵਿੱਚ ਨਾ ਰੰਗ ਲੱਗ ਗਿਆ, ਮੈਂ ਕਿੱਥੇ ਉਹਨੂੰ ਲੱਭਣ ਜਾਵਾਂ। ਤਾਂ ਰੰਗ ਦਾ ਮੈਂ ਨਾ ਨਿਕਲ ਕਿਹਾ ਕਿ ਮੇਰੇ ਹਿਰਦੇ 'ਚ ਚੈਨ ਹੈ। ਬਾਣੀ ਨੂੰ ਜ਼ਰਾ ਧਿਆਨ ਨਾਲ ਪੜ੍ਹਿਆ, ਅਗਲੀ ਪੰਕਤੀ ਪੜ੍ਹੀ ਤਾਂ ਹੁਣ ਗੁਰੂ ਸਾਹਿਬ ਕਹਿੰਦੇ ਕੱਤ ਜਾਈਏ ਰੇ, ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ, ਮੇਰਾ ਚਿੱਤ ਨਹੀਂ ਚੱਲਦਾ। ਹੁਣ ਮੇਰਾ ਚਿੱਤ ਇੱਧਰ ਉੱਧਰ ਕਿਧਰੇ ਨਹੀਂ ਜਾਂਦਾ, ਮਨ ਪਇਓ ਪੰਗ, ਮੇਰਾ ਮਨ ਪਿੰਗਲਾ ਹੋ ਗਿਆ, ਮੇਰਾ ਮਨ ਮੇਰਾ ਚਿੱਤ ਇੱਧਰ ਉੱਧਰ ਡੋਲਣ ਤੋਂ ਰੁਕ ਗਿਆ। ਆਮ ਲੋਕ ਸਵਾਲ ਕਰਦੇ ਨੇ ਭੁਪਿੰਦਰ ਸਿੰਘ ਜੀ ਮੈਂ ਪਾਠ ਕਰਦੀ ਹਾਂ ਨਾ ਗੁਟਕਾ ਹਾਥੀ 'ਚ ਹੁੰਦਾ ਨੀਂਦਰ ਆ ਜਾਂਦੀ ਹੈ, ਜਦੋਂ ਪਾਠ ਕਰਦੇ ਹਾਂ ਮਨ ਨਹੀਂ ਲੱਗਦਾ, ਤਾਂ ਇਹਨੂੰ ਮਨ ਨੂੰ ਚਾਰੋਂ ਪਾਸੋਂ ਲਿਆ ਕੇ ਕੰਸਨਟ੍ਰੇਟ ਕਰਕੇ ਕੀ ਕਰੀਏ, ਕਿਵੇਂ ਰੋਕੀਏ ਇਹਨੂੰ। ਮਨ ਨੂੰ ਰੋਕਣਾ ਨਹੀਂ ਹੈ, ਦ ਮੋਰ ਯੂ ਆਰ ਆਫਟਰ ਦਿਸ ਦ ਮੋਰ ਯੂ ਆਰ ਲੂਜ਼ਰ। ਜਿਤਨਾ ਅਸੀਂ ਮਨ ਨੂੰ ਪਕੜ ਕੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਉਤਨਾ ਇਹ ਮਨ ਦੌੜਦਾ ਹੈ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਦਹਿ ਦਿਸ ਦਾ ਮਤਲਬ ਮੇਰੇ ਸਰੀਰ ਦੇ ਇੰਦਰੇ ਗਿਆਨ ਇੰਦਰੇ ਜਿਹਨਾਂ ਅਸੀਂ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਸਾਰੇ ਮੇਰੇ ਇੰਦਰੇ ਗਿਆਨ ਇੰਦਰਿਆਂ ਤੋਂ ਬਾਹਰ ਨਿਕਲ ਜਾਂਦਾ ਮਨ, ਮੈਂ ਮਨ ਨੂੰ ਕਿਵੇਂ ਕਾਬੂ ਕਰਾਂ। ਹੁਣ ਗੁਰੂ ਸਾਹਿਬ ਸਮਝਾਉਂਦੇ ਨੇ ਕੀ ਕਰ, ਜੇਕਰ ਅਸੀਂ ਸ਼ਬਦ ਨੂੰ ਵਿਚਾਰਿਆ ਨਹੀਂ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਸਾਹਿਬ ਕਹਿ ਰਹੇ ਸ਼ਬਦ ਦੀ ਵਿਚਾਰ ਜੇ ਤੂੰ ਨਹੀਂ ਕਰੇਗਾ ਤੈਨੂੰ ਸਮਝ ਨਹੀਂ ਆਏਗੀ। ਮੁਕਤ ਨਾ ਹੋਈ ਮੀਨਸ ਤੇਰਾ ਮਨ ਇੱਧਰ ਉੱਧਰ ਫਿਰਦਾ ਰਹੇਗਾ, ਤੇਰਾ ਮਨ ਦਹਿ ਦਿਸ਼ਾਂ 'ਤੇ ਭਟਕਦਾ ਰਹੇਗਾ। ਆਪਣੇ ਮਨ ਨੂੰ ਤੂੰ ਕਾਬੂ ਕਰਨਾ, ਇਹ ਮੁਕਤ ਅਵਸਥਾ ਹੈ, ਜੀਂਦੇ ਜੀ ਮੁਕਤ ਅਵਸਥਾ ਹੈ, ਮਨ ਕਾਬੂ ਆ ਗਿਆ, ਫਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਕਾਜ ਤੇਰਾ ਸਵਾਰ ਦੇਗਾ। ਵਿਆਹ ਸ਼ਾਦੀ ਦਾ ਨਹੀਂ, ਪੜ੍ਹਾਈ ਦਾ ਡਿਗਰੀ ਦਾ ਨਹੀਂ, ਮਕਾਨ ਬਣਨ ਦਾ ਕਾਜ ਨਹੀਂ, ਤੇਰੇ ਮਨ ਨੂੰ ਟਿਕਾਉਣ ਦਾ। ਕਾਰਜ ਸਗਲ ਅਰੰਭਿਓ ਘਰ ਕਾ, ਆਪਣੇ ਹਿਰਦੇ ਰੂਪੀ ਘਰ ਦਾ ਕੰਮ ਸ਼ੁਰੂ ਕਰ ਦਿੱਤਾ ਕਿ ਮੇਰਾ ਮਨ ਭਟਕਦਾ, ਇਸ ਭਟਕਦੇ ਜਾਂਦੇ ਮਨ ਨੂੰ ਪਕੜ ਕੇ ਲਿਆਉਣਾ ਔਖਾ ਹੈ। ਸਤਿਗੁਰ ਦੀ ਗੱਲ ਜੇ ਮੰਨ ਲਈਏ ਕਿ ਸ਼ਬਦ ਦੀ ਵਿਚਾਰ ਕਰੇ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਤਾਂ ਤੇਰਾ ਮਨ ਜੋ ਹੀ ਸ਼ਬਦ ਵਿਚਾਰ ਕਰਨ ਲੱਗੇਗਾ ਮਨ ਟਿਕ ਜਾਏਗਾ। ਇੱਕ ਬਜ਼ੁਰਗ ਨੇ ਮੈਨੂੰ ਕਿਹਾ ਸੀ ਗੁਰਬਾਣੀ ਅੰਦਰ ਬੜੀ ਤਾਕਤ ਹੈ, ਮੈਂ ਕਿਹਾ ਹਾਂ ਜੀ ਇਹਦੇ ਅੰਦਰ ਸਭ ਤੋਂ ਵੱਡੀ ਤਾਕਤ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਬਲਵਾਨ ਹਾਥੀ ਵਾਂਗੂ ਸਭ ਤੋਂ ਖਤਰਨਾਕ ਸਟਰੋਂਗੈਸਟ ਮਨ ਹੈ, ਇਹ ਕਾਬੂ ਨਹੀਂ ਆਉਂਦਾ, ਇਹਨੂੰ ਬਾਣੀ ਕਾਬੂ ਕਰਦੀ ਹੈ, ਬਾਣੀ 'ਤੇ ਬੜੀ ਤਾਕਤ ਹੈ। ਉਹ ਕਹਿੰਦੇ ਨਹੀਂ ਮੈਂ ਇਸ ਪੱਖੋਂ ਨਹੀਂ ਕਹਿ ਰਿਹਾ, ਮੈਂ ਕਿਹਾ ਕਿਸ ਪੱਖੋਂ ਕਹਿ ਰਹੇ ਹੋ, ਕਹਿੰਦੇ ਮੈਨੂੰ ਨਾ ਰਾਤੀ ਨੀਂਦਰ ਨਹੀਂ ਆਉਂਦੀ। ਮੈਂ ਫਿਰ ਇਹ ਮੈਨੂੰ ਜਦੋਂ ਨੀਂਦਰ ਨਹੀਂ ਆਉਂਦੀ ਮੈਂ ਪਾਠ ਕਰਨ ਲੱਗਦਾ ਨੀਂਦਰ ਆ ਜਾਂਦੀ ਹੈ। ਗੁਰਬਾਣੀ ਦੇ ਨਾਲ ਨੀਂਦਰ ਆ ਜਾਂਦੀ ਹੈ। ਇਹ ਨੀਂਦਰ ਤਾਂ ਇੱਕ ਟੇਬਲੇਟ ਨਾਲ ਵੀ ਆ ਜਾਂਦੀ। ਅਸੀਂ ਕੀ ਕੰਪੈਰੀਜ਼ਨ ਕਰ ਰਹੇ ਹਾਂ? ਮੈਂ ਉਹਨਾਂ ਨੂੰ ਬੇਨਤੀ ਕੀਤੀ, ਜੇ ਤੁਹਾਨੂੰ ਨੀਂਦਰ ਆ ਜਾਂਦੀ ਹੈ ਇਹਦਾ ਮਤਲਬ ਤੁਸੀਂ ਬਾਣੀ ਨੂੰ ਸਮਝ ਕੇ ਨਹੀਂ ਪੜ੍ਹਦੇ ਹੋ, ਕਿਉਂਕਿ ਬਾਣੀ ਤਾਂ ਨੀਂਦਰ ਖੋਲਦੀ ਹੈ। ਬਾਣੀ ਤਾਂ ਕਹਿੰਦੀ ਹੈ ਜਾਗ ਰੇ ਮਨ ਜਾਗਨ ਹਾਰੇ, ਬਾਣੀ ਤਾਂ ਕਹਿੰਦੀ ਹੈ ਬੰਦੇ ਖੋਜ ਦਿਲ ਹਰ ਰੋਜ਼, ਬਾਣੀ ਤਾਂ ਜਗਾਉਂਦੀ ਹੈ। ਬਾਣੀ ਨਹੀਂ ਨੀਂਦਰਾਂ ਲਿਆਉਂਦੀ, ਜਿੰਨਾ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੁਆਓ। ਜਿਨ੍ਹਾਂ ਨੂੰ ਨੀਂਦਰ ਆ ਜਾਂਦੀ ਹੈ ਉਹਨਾਂ ਨੂੰ ਕਿਵੇਂ ਸੱਚ ਮਿਲ ਸਕਦਾ? ਉਹਨਾਂ ਦਾ ਫਿਰ ਮਨ ਭਟਕਦਾ ਹੀ ਰਹੇਗਾ। ਤਾਂ ਇੱਕ ਮਾਤਾ ਜੀ ਨੇ ਜਦੋਂ ਮੈਨੂੰ ਫੋਨ ਕੀਤਾ ਮੇਰਾ ਮਨ ਨਹੀਂ ਟਿਕਦਾ, ਤਾਂ ਮੈਂ ਮਾਤਾ ਜੀ ਨੂੰ ਕਿਹਾ, ਮਾਤਾ ਜੀ ਸ਼ਾਇਦ ਮੈਂ ਜਿਊਲਰ ਕੋਲ ਤਾਂ ਕਦੀ ਨਹੀਂ ਗਿਆ, ਪਰ ਤੁਸੀਂ ਜ਼ਰੂਰ ਗਏ ਹੋਵੋਗੇ, ਜਿਊਲਰ ਦਾ ਇੱਕ ਸੀਨ ਦੇਖੋ। ਕਹਿੰਦੇ ਕੀ? ਮੈਂ ਕਿਹਾ ਤੁਸੀਂ ਉਹਨੂੰ ਸੋਨਾ ਦਿੰਦੇ ਹੋ? ਉਹ ਕਹਿੰਦਾ ਸੋਨਾ ਪਿਓਰ ਨਹੀਂ ਹੈ। ਤੁਸੀਂ ਕਹਿੰਦੇ ਹੋ ਅੱਛਾ ਕਿੰਨਾ ਪਿਓਰ ਹੈ ਜਾਂ ਪਿਓਰ ਕਰ ਦੇ, ਮੈਨੂੰ ਪਿਓਰ ਸੋਨਾ ਚਾਹੀਦਾ। ਤਾਂ ਉਹ ਜਿਊਲਰ ਕੀ ਕਰਦਾ, ਇੱਕ ਭਾਂਡੇ ਦੇ ਵਿੱਚ ਸੋਨੇ ਨੂੰ ਪਾਉਂਦਾ, ਥੱਲੇ ਅੱਗ ਬਾਲਦਾ, ਜਿਤਨੀ ਉਸਦੇ ਅੰਦਰ ਇਮਪਿਓਰਿਟੀਜ਼ ਹੁੰਦੀਆਂ ਨੇ, ਅਸ਼ੁੱਧਤਾ ਜਿਤਨੀ ਹੁੰਦੀ ਹੈ, ਉਤਨਾ ਜ਼ਿਆਦਾ ਉਹ ਸੋਨਾ ਪੁੜਕਦਾ, ਉਸ ਭਾਂਡੇ ਦੇ ਵਿੱਚ ਉਛਲਦਾ। ਜਿਉਂ ਜਿਉਂ ਅੱਗ ਦੇ ਨਾਲ ਉਸ ਸੋਨੇ ਦੇ ਅੰਦਰੋਂ ਇਮਪਿਓਰਿਟੀਜ਼, ਅਸ਼ੁੱਧਤਾ ਸੜਦੀ ਜਾਂਦੀ ਹੈ, ਸੜਦੀ ਜਾਂਦੀ ਹੈ, ਸੋਨਾ ਆਰਾਮ ਦੇ ਨਾਲ ਟਿਕਦਾ ਜਾਂਦਾ। ਇਹ ਪੁੜਕਦਾ ਪੁੜਕਦਾ ਸੋਨਾ ਜਦੋਂ ਫਾਈਨਲੀ ਇਹਦੇ 'ਚੋਂ ਸਾਰੀ ਅਸ਼ੁੱਧਤਾ ਨਿਕਲ ਜਾਂਦੀ, ਇਮਪਿਓਰਿਟੀਜ਼, ਇਹ ਟਿਕ ਜਾਂਦਾ, ਬਿਲਕੁਲ ਆਰਾਮ ਨਾਲ ਬੈਠ ਜਾਂਦਾ ਅੱਗ ਦੇ ਉੱਤੇ। ਮਾਤਾ ਜੀ, ਜੇਕਰ ਅਸੀਂ ਸ਼ਬਦ ਨੂੰ ਪੜ੍ਹੀਏ, ਪਾਠ ਕਰੀਏ, ਬਾਣੀ ਪੜ੍ਹੀਏ, ਔਰ ਪੜ੍ਹਨ ਤੋਂ ਬਾਅਦ ਉਸਦੇ ਅਰਥਾਂ ਨੂੰ ਸਮਝੀਏ, ਭਾਵ ਅਰਥਾਂ ਨੂੰ ਸਮਝੀਏ, ਅਤੇ ਸਮਝਣ ਤੋਂ ਬਾਅਦ ਆਪਣੇ ਜੀਵਨ 'ਤੇ ਉਹਨੂੰ ਇਸਤੇਮਾਲ ਕਰੀਏ, ਤਾਂ ਕੀ ਹੋਏਗਾ? ਕੰਪੇਅਰ ਕਰਕੇ ਦੇਖੋ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਇਹਦਾ ਮਤਲਬ ਪੜ੍ਹਨਾ ਸੁਣਨਾ ਸੰਸਾਰ ਕੀ ਕਾਰ ਹੈ, ਇਹ ਤਾਂ ਲੋਕਾਂ ਦੀ ਪ੍ਰੈਕਟਿਸ ਹੈ, ਪਰ ਜੇ ਸਹਿਜ ਨਹੀਂ ਮਿਲਿਆ ਇਹਦਾ ਮਤਲਬ ਇਮਪਿਓਰਿਟੀ ਸੀ। ਸਹਿਜ ਨਹੀਂ ਹੈ, ਇਮਪਿਓਰਿਟੀਜ਼ ਨੇ। ਸਹਿਜ ਆ ਗਿਆ, ਇਮਪਿਓਰਿਟੀ ਬਾਹਰ ਹੋ ਗਈ, ਅਸ਼ੁੱਧਤਾ ਬਾਹਰ ਹੋ ਗਈ, ਔਰ ਸਹਿਜ ਨੇ ਆ ਕੇ ਰੱਬੀ ਗੁਣ ਨੇ ਆ ਕੇ ਥਾਂ ਮੰਨ ਲਈ। ਜਿਉਂ ਜਿਉਂ ਉਹਦੇ ਅੰਦਰ ਪਿਓਰਿਟੀਜ਼ ਰਹਿ ਜਾਣ ਔਰ ਇਮਪਿਓਰਿਟੀਜ਼ ਬਾਹਰ ਨਿਕਲ ਜਾਣ, ਅਵਗੁਣ ਬਾਹਰ ਨਿਕਲ ਜਾਣ, ਗੁਣ ਹੀ ਰਹਿ ਜਾਣ, ਸੋਨਾ ਟਿਕ ਜਾਂਦਾ। ਮਾਤਾ ਜੀ, ਜੇਕਰ ਅਸੀਂ ਆਪਣੇ ਅਵਗੁਣਾਂ ਵੱਲ ਧਿਆਨ ਕਰੀਏ ਸ਼ਬਦ ਨੂੰ ਪੜ੍ਹ ਕੇ, ਤਾਂ ਸਾਡਾ ਮਨ ਅਵਗੁਣਾਂ ਨੂੰ ਛੱਡਦਾ ਜਾਂਦਾ, ਮਨ ਟਿਕ ਜਾਂਦਾ, ਗੁਟਕਾ ਹੱਥੋਂ ਛੁੱਟਦਾ ਨਹੀਂ ਹੈ, ਨੀਂਦਰ ਆਉਂਦੀ ਨਹੀਂ ਹੈ, ਆਪੇ ਮਨ ਲੱਗ ਜਾਂਦਾ। ਜੇ ਮਨ ਨਹੀਂ ਲੱਗਦਾ, ਇਸ ਨੂੰ ਕਹਿੰਦੇ ਨੇ ਉਹ ਮੇਰੇ ਮਨ ਵੇ ਪਰਦੇਸੀ ਵੇ ਪਿਆਰੇ, ਆਓ ਘਰੇ, ਤੂੰ ਘਰ ਵਾਪਸ ਆ ਜਾ, ਬਾਹਰ ਨਾ ਜਾ। ਪਰ ਜਦੋਂ ਇਹ ਘਰ ਆ ਜਾਏ ਔਰ ਜਾਗ ਪਵੇ, ਫਿਰ ਇਸ ਨੂੰ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਂ ਏ, ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰ ਨਾਲੇ। ਦੁਨੀਆ ਦੀ ਫਿਲੋਸਫੀ 'ਚੋਂ ਜੇ ਯੋਗ ਮਤ ਦੇ ਨਾਲ ਮਿਲਾਈਏ, ਤਾਂ ਯੋਗ ਮਤ ਕਹਿੰਦਾ ਆਹ ਮਨ ਦੀ ਅਵਸਥਾ ਪ੍ਰਾਪਤ ਕਰ ਲਵੋ, ਮੀਨਸ ਯੂ ਡੋਂਟ ਹੈਵ ਐਨੀ ਮਨ। ਪਰ ਗੁਰਮਤ ਇਸ ਤੋਂ ਅੱਗੇ ਦੀ ਗੱਲ ਕਰਦੀ ਹੈ, ਜਿਤਨੇ ਵੀ ਧਰਤੀ 'ਤੇ ਇਨਸਾਨ ਨੇ ਇਹ ਆਹ ਮਨ ਦੀ ਅਵਸਥਾ 'ਤੇ ਆ ਨਹੀਂ ਸਕਦੇ ਨੇ, ਭੁਲੇਖਾ ਰਹਿੰਦਾ ਕਿ ਮੈਂ ਆਹ ਮਨ ਦੀ ਸ਼ੂਨ ਦੀ ਅਵਸਥਾ 'ਚ ਆ ਗਿਆ। ਪਰ ਗੁਰੂ ਕਹਿੰਦਾ ਇਹ ਮਨ ਪਹਿਲਾਂ ਤੇਰਾ ਸੁੱਤਾ ਹੋਇਆ ਸੀ ਜਾਂ ਬਾਹਰ ਭਟਕਦਾ ਸੀ, ਇਸ ਨੂੰ ਪਤਾ ਹੀ ਨਹੀਂ ਸੀ ਰੱਬ ਜੀ ਕਿੱਥੇ ਨੇ, ਰੱਬ ਜੀ ਘਰ ਆਏ ਹੋਏ ਨੇ, ਤੂੰ ਬਾਹਰ ਗਿਆ ਹੋਇਆ। ਤਾਂ ਗੁਰਮਤ ਸਿਖਾਉਂਦੀ ਹੈ ਇਸ ਮਨ ਦੇ ਵਿਚਕਾਰ ਜਿਹੜੀ ਅਵਗੁਣ ਵਾਲੀ ਇੰਪਿਓਰਿਟੀਜ਼ ਨੇ ਉਹਨਾਂ ਨੂੰ ਕੱਢ ਦੇ, ਫਿਰ ਉਸ ਤੋਂ ਬਾਅਦ ਸ਼ੂਨ ਹੋ ਜਾਏਗਾ, ਅਤੇ ਸ਼ੂਨ ਨੂੰ ਤੂੰ ਬਿਲਕੁਲ ਸਤਿਗੁਰ ਦੀ ਮੱਤ ਦੇ ਨਾਲ ਲਗਾ ਕੇ ਰੱਖ, ਤਾਂ ਰੱਬ ਜੀ ਨੂੰ ਨਾਲ ਮਹਿਸੂਸ ਕਰੇਗਾ। ਕਿਵੇਂ? ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ, ਤੈਨੂੰ ਆਪਣੇ ਨਾਲ ਨਜ਼ਰ ਆਉਣਗੇ। ਹੁਣ ਜਦੋਂ ਤੈਨੂੰ ਨਾਲ ਰੱਬ ਜੀ ਨਜ਼ਰ ਆਉਣਗੇ ਨਾ, ਇਹਦਾ ਮਤਲਬ ਤੂੰ ਉਸ ਵੇਲੇ ਰੱਬ ਜੀ ਨਾਲ ਇੱਕਮਿਕ ਹੈ। ਹੁਣ ਕਹਿੰਦੇ ਕਿਵੇਂ ਰੱਬ ਜੀ ਨੂੰ ਮਹਿਸੂਸ ਕਰੀਦਾ? ਪੂਹਪ ਮੱਧ ਜਿਉਂ ਬਾਸ ਬਸਤ ਹੈ, ਫੁੱਲ ਅੰਦਰ ਜਿਵੇਂ ਖੁਸ਼ਬੂ ਹੁੰਦੀ ਹੈ, ਮੁੱਕਰ ਮਾਏ ਜੈਸੇ ਛਾਈ। ਮੈਂ ਥਾਈਲੈਂਡ ਰਿਹਾ, ਉੱਥੇ ਮੁੱਕਰ 2000 ਸਾਲ ਪੁਰਾਣੀ ਸੰਸਕ੍ਰਿਤ ਯੂਜ਼ ਕੀਤੀ ਜਾਂਦੀ ਹੈ। ਮੁੱਕਰ ਦਾ ਮਾਇਨਾ ਹੁੰਦਾ ਲੱਕੜ, ਲੱਕੜ ਦੇ ਅੰਦਰ ਜਿਵੇਂ ਅੱਗ ਹੁੰਦੀ ਹੈ, ਪਰ ਲੱਕੜ ਅੰਦਰ, ਹੁਣ ਸਮਝ ਆਇਆ ਕਿ ਗੁਰਬਾਣੀ ਦਾ ਪਰੂਫ ਮਿਲਿਆ ਜਦੋਂ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਬਨਸਪਤ ਜਿਵੇਂ ਸਾਰੀ ਬਨਸਪਤੀ ਦੀ ਲੱਕੜ ਦੇ ਅੰਦਰ ਅੱਗ ਹੈ, ਇਸ ਤਰ੍ਹਾਂ ਮੁੱਕਰ ਮਾਏ ਜੈਸੇ ਛਾਈ, ਛਾਈ ਪ੍ਰਤੀਕ ਹੈ ਅਗਨੀ ਦਾ। ਜਿਵੇਂ ਲੱਕੜ ਦੇ ਅੰਦਰ ਅੱਗ ਹੁੰਦੀ ਹੈ, ਫੁੱਲ ਦੇ ਅੰਦਰ ਖੁਸ਼ਬੂ ਹੁੰਦੀ ਹੈ, ਦੇਖਣ ਨੂੰ ਨਹੀਂ ਮਿਲਦੀ ਹੈ। ਇਹਦਾ ਮਤਲਬ ਇਹ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹੈ ਰੱਬ ਜੀ, ਜਿੱਥੋਂ ਅਸੀਂ ਸ਼ੁਰੂ ਹੋਏ ਸੀ ਕਿ ਮਹਿਸੂਸ ਕਰਨਾ, ਅਤੇ ਜੇ ਰੱਬ ਜੀ ਰੂਪ ਰੇਖ ਰੰਗ ਚਿਹਨ ਆਕ੍ਰਿਤੀ ਆਈਡਲ ਫੋਟੋ ਕੁਛ ਵੀ ਨਹੀਂ ਹੈ, ਕਿਸੇ ਦੇ ਬਣਾਇਆ ਬਣਦੇ ਨਹੀਂ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜੇ ਉਹਨਾਂ ਦੀ ਕੋਈ ਕੁਛ ਵੀ ਸ਼ਕਲ ਸੂਰਤ ਬਣਾ ਹੀ ਨਹੀਂ ਸਕਦਾ, ਉਹਨਾਂ ਨੂੰ ਮਹਿਸੂਸ ਕਰਨਾ, ਅਤੇ ਇਹਦਾ ਮਤਲਬ ਮਹਿਸੂਸ ਕਰਨਾ ਅੰਤਰ ਆਤਮੇ ਦਾ ਪ੍ਰਤੀਕ ਹੈ। ਮਹਿਸੂਸ ਕਰਨਾ ਅੰਦਰ ਦੀ ਗੱਲ ਹੈ, ਇਹ ਕੋਈ ਬਾਇਓਲੋਜੀਕਲ ਜਾਂ ਕੋਈ ਮੈਟੀਰੀਅਲ ਦੀ ਬਣੀ ਹੋਈ ਕਿਸੇ ਚੀਜ਼ ਦੀ ਗੱਲ ਨਹੀਂ ਚੱਲ ਰਹੀ। ਹੁਣ ਜਦੋਂ ਪਤਾ ਲੱਗਾ ਤਾਂ ਗੁਰੂ ਸਾਹਿਬ ਕਹਿੰਦੇ ਨੇ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਸੋ ਭਰਮ ਜਿਹੜੀ ਹੈ ਨਾ ਉਹ ਮੈਲ ਹੈ, ਭਰਮ ਸਾਡੇ ਉਸ ਸੋਨਾ ਜਿਹੜਾ ਸਾਨੂੰ ਕੌਨਸ਼ੀਅੰਸ ਕਲੀਅਰ ਕੌਨਸ਼ੀਅੰਸ ਵਾਲਾ 24 ਕੈਰੇਟ ਗੋਲਡ ਰੱਬ ਜੀ ਤੋਂ ਮਿਲਿਆ ਸੀ, ਜਿਹੜਾ ਅਸੀਂ ਕਿਰਤ ਕਰਮ ਕਰਕੇ ਵਿਛੜੇ ਹੋ ਜਾਂਦੇ ਔਰ ਅਸ਼ੁੱਧਤਾ ਆਉਂਦੀ ਜਾਂਦੀ ਹੈ ਸਾਡੇ ਨਾਲ, ਉਹ ਭਰਮ ਕੀ ਕਾਈ ਮਿਟ ਗਈ, ਰੱਬ ਜੀ ਨਜ਼ਰ ਆ ਰਹੇ ਨੇ। ਹੁਣ ਕਹਿੰਦੇ ਨੇ ਤੂੰ ਉਹ ਵਾਲੇ ਰੱਬ ਜੀ ਨੂੰ ਆਤਮ ਰੰਗ ਨਾਲ ਗਾਇਆ ਕਰ। ਅਸੀਂ ਬਾਹਰੋਂ ਬਾਹਰੋਂ ਗਾਉਂਦੇ ਹਾਂ ਮਨ ਕਰ ਕਬੂ ਨਾ ਹਰ ਗੁਣ ਗਾਇਓ, ਕਿਵੇਂ ਸਮਝਾਉਂਦੇ ਨੇ ਕਿ ਮੈਂ ਮਨ ਕਰਕੇ ਕਿਉਂ ਨਹੀਂ ਗਾਇਆ, ਕਹਿੰਦੇ ਨੇ ਗੁਰੂ ਉਪਦੇਸ਼ ਸੁਣਿਓ ਨਾ ਕਾਨਨ, ਇਹਦਾ ਮਤਲਬ ਮੈਂ ਗੁਰੂ ਦੀ ਗੱਲ ਸੁਣੀ ਨਹੀਂ, ਆਪਣੀ ਮਰਜ਼ੀ ਨਾਲ ਹੀ ਗਾਉਂਦਾ ਰਿਹਾ। ਠਾਕੁਰ ਗਾਈਏ ਆਤਮ ਰੰਗ, ਸਤਿਗੁਰ ਦੀ ਗੱਲ ਸੁਣ ਤਾਂ ਤੈਨੂੰ ਆਤਮ ਰੰਗ ਵਿੱਚ ਗਾਣਾ ਆਏਗਾ, ਜੇ ਐਂ ਜਗਾਉਣ ਵਾਸਤੇ ਤੈਨੂੰ ਕੁਛ ਸਮਝਣਾ ਤਾਂ ਅੱਗੇ ਕਹਿੰਦੇ ਨੇ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ, ਰੰਗ ਤੇਰੀ ਆਤਮਾ ਉੱਤੇ ਇੱਕ ਰੰਗ ਚਾੜਨਾ, ਆਤਮਾ ਉੱਤੇ ਰੰਗ ਕੋਈ ਹੋਰ ਇੰਪਿਓਰਿਟੀਜ਼ ਦਾ ਚੜਿਆ ਹੋਇਆ। ਜੇ ਅਸੀਂ ਅੱਜ ਕੱਲ੍ਹ ਦੀ ਲੈਂਗੁਏਜ ਨੂੰ ਗੱਲ ਕਰੀਏ ਤਾਂ ਅਸੀਂ ਸਮਝੀਏ, ਨੌਨ ਸਟਿੱਕ ਪੈਨ, ਭਾਂਡਾ ਦੇਣ ਵਾਲੇ ਕਹਿੰਦੇ ਨੇ ਇਹਦੇ 'ਚ ਲੋਹੇ ਦੀ ਜਾਂ ਮੈਟਲ ਦੀ ਕੜਛੀ ਨਾ ਮਾਰਨਾ, ਕਿਉਂਕਿ ਉਹਦਾ ਜਿਹੜਾ ਅਸੀਂ ਉੱਤੇ ਲਗਾਇਆ ਹੈ ਮਸਾਲਾ ਉਹ ਉਤਰ ਜਾਏਗਾ। ਨਾਲ ਲੱਕੜ ਦਿੰਦੇ ਨੇ ਵੀ ਲੱਕੜ ਨਾਲ ਉਹਦੇ 'ਚ ਕੜਛੀ ਮਾਰਨਾ ਤਾਂ ਕਿ ਉਹਦਾ ਮੈਟਲ ਉਤਰ ਨਾ ਜਾਏ, ਪਰ ਜਿਉਂ ਜਿਉਂ ਉਹਦੇ ਉੱਤੇ ਉਹ ਮਸਾਲਾ ਉਤਰਦਾ ਉਹ ਮਸਾਲਾ ਸਾਡੀ ਸਬਜ਼ੀ ਦੇ ਨਾਲ ਰਲ ਕੇ ਸਾਡੇ ਅੰਦਰ ਚਲਾ ਜਾਂਦਾ, ਉਹ ਹੁੰਦਾ ਪੋਇਜ਼ਨ। ਜਿਉਂ ਜਿਉਂ ਉੱਤੋਂ ਉਤਰਿਆ ਸਾਨੂੰ ਉਸ ਭਾਂਡੇ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਸਾਡਾ ਮਨ ਹੈ, ਇਸ ਮਨ ਨੂੰ ਅਸੀਂ ਨੌਨ ਸਟਿੱਕ ਪੈਨ ਵਾਂਗੂ ਦੇਖੀਏ ਤਾਂ ਅਸੀਂ ਇਹਦੇ ਉੱਤੇ ਇੱਕ ਹਿਪੋਕ੍ਰੇਸੀ ਲਪੇਟੀ ਹੋਈ ਹੈ, ਜੀਓ ਮੈਲੇ ਬਾਹਰੋਂ ਨਿਰਮਲ, ਮਨ ਹੋਰ ਮੁੱਖ ਹੋਰ, ਦਿਖਾਵੇ ਦੀ ਕੁਛ ਸ਼ੋਅ ਆਫ ਦੀ ਕੋਈ ਚੀਜ਼ ਲਪੇਟੀ ਹੈ, ਪਰ ਜਿਉਂ ਹੀ ਸਾਡੇ ਨੇੜੇ ਕੋਈ ਆਉਂਦਾ ਔਰ ਸਾਨੂੰ ਵਰਤ ਕੇ ਦੇਖਦਾ ਤਾਂ ਪਤਾ ਲੱਗਦਾ ਕਿ ਇਹ ਤਾਂ ਉਹ ਇਨਸਾਨ ਹੈ ਹੀ ਨਹੀਂ ਹੈ, ਮੈਂ ਤੈਨੂੰ ਧਰਮੀ ਸਮਝਿਆ ਸੀ। ਇਹ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟੱਠੀਆਂ ਕਾਮਨਾਵਾਂ ਨਹੀਂ ਰਹਿਣ ਸਕਣੀਆਂ, ਇਹ ਤਾਂ ਅੰਦਰ ਹੈ ਹੀ ਨਹੀਂ ਹੈ, ਬਾਹਰੋਂ ਇੰਨੇ ਚਿੱਤਰਕਾਰੀ ਬੜੀ ਕੀਤੀ ਹੋਈ ਹੈ ਪਰ ਅੰਦਰ ਇਹ ਰਹਿੰਦਾ ਨਹੀਂ ਹੈ। ਹੁਣ ਕਹਿੰਦੇ ਨੇ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ। ਸ਼ਰਣੀ, ਸ਼ਰਨ ਲਫਜ਼ ਕਿੱਥੋਂ ਬਣਿਆ? ਜਿਹੜੇ ਲਫਜ਼ ਗੁਰਬਾਣੀ ਵਿੱਚ ਆਏ ਨੇ ਇਹਨਾਂ ਦਾ ਪ੍ਰੌਡਾਵਾਦੀ ਢੰਗ ਹੈ, ਸਪੀਕਿੰਗ ਇਨ ਵਰਨੈਕੂਲਰ, ਅਤੇ ਉਹ ਪ੍ਰੌਡਾਵਾਦੀ ਢੰਗ ਇਹ ਹੁੰਦਾ ਕਿ ਉਹ ਲਫਜ਼ ਪ੍ਰਚਲਿਤ ਬੜੀ ਦੇਰ ਤੋਂ ਹੁੰਦਾ, ਉਹਦੇ ਆਪਣੇ ਅਰਥ ਹੁੰਦੇ ਨੇ ਅਤੇ ਗੁਰਮਤ ਉਹਨਾਂ ਨੂੰ ਆਪਣੇ ਅਰਥਾਂ 'ਚ ਪੇਸ਼ ਕਰਦੀ ਹੈ। ਹੁਣ ਸ਼ਰਨ ਜੇ ਅਸੀਂ ਸਮਝ ਲਈਏ ਕਿ ਕਿਸੇ ਖਾਸ ਥਾਂ 'ਤੇ ਜਾਣਾ, ਕੋਈ ਖਾਸ ਚਾਰ ਦੀਵਾਰਾਂ ਦੇ ਅੰਦਰ ਜਾਣਾ, ਕੋਈ ਖਾਸ ਤੀਰਥ ਸਥਾਨ 'ਤੇ ਜਾਣਾ ਜਾਂ ਕਿਸੇ ਖਾਸ ਜਗ੍ਹਾ ਨੂੰ ਹੀ ਸ਼ਰਨ ਕਹਿੰਦੇ ਨੇ ਬਾਕੀ ਨਹੀਂ ਕਹਿੰਦੇ ਨੇ, ਜਦੋਂ ਇਹ ਫੀਲਿੰਗ ਆ ਜਾਏ ਨਾ ਤਾਂ ਅਸੀਂ ਪਤਾ ਹੀ ਕਰਦੇ ਹਾਂ ਮੈਂ ਗੁਰਦੁਆਰੇ ਖੜ੍ਹੀ ਹਾਂ ਜੇ ਮੈਂ ਝੂਠ ਬੋਲਾਂ, ਇਹਦਾ ਮਤਲਬ ਹੁਣ ਮੈਂ ਸ਼ਰਨ ਹੀ 'ਚ ਹਾਂ, ਜੋ ਹੀ ਮੈਂ ਸ਼ਰਨ ਤੋਂ ਬਾਹਰ ਜਾਵਾਂਗਾ ਮੈਂ ਝੂਠ ਬੋਲ ਸਕਦਾ। ਦੈਟ ਮੀਨਸ ਅਸੀਂ ਕਿਸੇ ਵੇਲੇ ਸ਼ਰਨ ਵਿੱਚ ਹੁੰਦੇ ਹਾਂ, ਕਿਸੇ ਵੇਲੇ ਨਹੀਂ ਹੁੰਦੇ, ਕਿਉਂਕਿ ਅਸੀਂ ਸਰਬ ਨਿਵਾਸੀ ਸਦਾ ਲੇਪਾ ਤਾਂ ਰੱਬ ਜੀ ਨੂੰ ਸਮਝਿਆ ਨਹੀਂ ਹੈ। ਹੁਣ ਸ਼ਰਨ ਦੀ ਥੋੜ੍ਹੀ ਜਿਹੀ ਪਿਛੋਕੜ ਹੀ ਚੱਲੀਏ, ਲਫਜ਼ ਕਿੱਥੋਂ ਬਣਿਆ ਔਰ ਉੱਥੋਂ ਇਸ ਨੂੰ ਸਮਝਾਂਗੇ ਕਿ ਸ਼ਰਨ ਵਿੱਚ ਕਿਵੇਂ ਰਹੀਦਾ ਹੈ। ਹਰ ਵੇਲੇ ਸਭ ਜਗ੍ਹਾ ਰੱਬ ਜੀ ਸਭ ਜਗ੍ਹਾ, ਹੁਣ ਸਭ ਜਗ੍ਹਾ ਸ਼ਰਨ ਵਿੱਚ ਕਿਵੇਂ ਰਹੀਦਾ ਹੈ? ਸ਼ਰਨ ਲਫਜ਼ ਬਣਿਆ ਤੇਲੀ ਜਿਹੜਾ ਕੋਲੂ ਕਾ ਬੈਲ ਚਲਾਉਂਦਾ ਸੀ, ਉਹ ਖੂਹ ਦੇ ਉੱਤੇ ਇੱਕ ਡੰਡਾ ਲਗਾਉਂਦਾ, ਉਹ ਡੰਡਾ ਬੈਲ ਬਲਦ ਬੁੱਲ ਦੇ ਮੋਢੇ ਉੱਤੇ ਬੰਨ੍ਹ ਦਿੰਦਾ, ਉਹਦੇ ਨੱਕ 'ਚੋਂ ਰੱਸੀ ਪਾ ਕੇ ਉਹਦੇ ਨਾਲ ਬੰਨ੍ਹ ਦਿੰਦਾ। ਹੁਣ ਇਹ ਬੈਲ ਉੱਥੇ ਘੁੰਮਦਾ, ਜਿਉਂ ਜਿਉਂ ਉਸ ਖੂਹ ਦੇ ਆਸ ਪਾਸ ਘੁੰਮਦਾ ਪ੍ਰੋਪਰ ਇੱਕ ਜਗ੍ਹਾ 'ਤੇ ਬਾਰ ਬਾਰ ਘੁੰਮਦਾ ਜਾਂਦਾ, ਜ਼ਮੀਨ ਉੱਤੇ ਇੱਕ ਲਗਾਤਾਰ ਉਹਦੇ ਸਟੈਪਸ ਦੇ ਨਾਲ ਛੋਟੀ ਜਿਹੀ ਪਗਡੰਡੀ ਵਾਂਗੂ ਗੋਲ ਗੋਲ ਪਗਡੰਡੀ ਦਾ ਨਿਸ਼ਾਨ ਬਣ ਜਾਂਦਾ। ਜੇ ਉਸ ਨਿਸ਼ਾਨ ਤੋਂ ਹਟ ਜਾਏ ਇਹਦਾ ਮਤਲਬ ਡੰਡਾ ਹਿਲ ਗਿਆ, ਇਹਦਾ ਮਤਲਬ ਤੇਲ ਨਿਕਲ ਨਹੀਂ ਰਿਹਾ, ਗੜਬੜ ਹੋ ਗਈ ਹੈ। ਉਹ ਜਿਉਂ ਜਿਉਂ ਉਸ ਨਿਸ਼ਾਨ ਉੱਤੇ ਟੁਰਦਾ ਰਹਿੰਦਾ ਤਿਉਂ ਤਿਉਂ ਕੰਮ ਹੁੰਦਾ ਰਹਿੰਦਾ, ਤੇਲ ਨਿਕਲਦਾ ਰਹਿੰਦਾ, ਕੰਮ ਬਣ ਗਿਆ। ਉਸੀ ਲੀਹਾਂ ਉੱਤੇ ਟੁਰਦਾ ਰਹਿੰਦਾ, ਲੀਹਾਂ ਉੱਤੇ ਟੁਰ ਹੀ ਜਾਣਾ, ਟੁਰ ਹੀ ਜਾਣਾ। ਉੱਥੋਂ ਲਫ਼ਜ਼ ਇਹ ਬਣਿਆ ਸੀ ਸ਼ਰਨ, ਬੈਲ ਬੁੱਲ ਸ਼ਰਨ ਮੇ ਹੈ, ਪ੍ਰੈਜੈਂਟ ਹੈ, ਉਸਮੇ ਹੈ। ਜਿਉਂ ਹੀ ਸ਼ਰਨ ਤੋਂ ਬਾਹਰ ਹੋਇਆ ਤੇਲ ਨਿਕਲੇਗਾ ਨਹੀਂ। ਸਾਨੂੰ ਮਨੁੱਖਾਂ ਨੂੰ ਸਮਝਾਉਂਦੇ ਨੇ ਤੂੰ ਸ਼ਰਨੀ ਪਾਵਨ ਹੋ ਜਾ। ਸ਼ਰਨੀ ਪਾਵਨ ਕਿਵੇਂ ਹੋ ਜਾ? ਸਭ ਜਗ੍ਹਾ ਤੂੰ ਸਤਿਗੁਰ ਦੇ ਦੱਸੇ ਹੋਏ ਮਾਰਗ ਦੇ ਨਕਸ਼ੇ ਕਦਮ 'ਤੇ ਚੱਲ। ਯੂ ਆਰ ਆਲਵੇਜ਼ ਇਨ ਰੱਬ ਜੀ ਦੀ ਸ਼ਰਨ। ਤੈਨੂੰ ਕਿਸੇ ਖਾਸ ਜਗ੍ਹਾ 'ਤੇ ਜਾ ਕੇ ਸ਼ਰਨ ਮਹਿਸੂਸ ਨਹੀਂ ਕਰਨੀ, ਸਭ ਜਗ੍ਹਾ ਤੈਨੂੰ ਰੱਬ ਜੀ ਦੀ ਸ਼ਰਨ ਮਹਿਸੂਸ ਹੋਏਗੀ, ਕਿਉਂਕਿ ਸਤਿਗੁਰ ਤੇਰੇ ਨਾਲ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਤਿਗੁਰ ਤੇਰੇ ਨਾਲ ਹੈ। ਹੁਣ ਤੂੰ ਉਸ ਵੇਲੇ ਸਭ ਜਗ੍ਹਾ ਜਦੋਂ ਸਤਿਗੁਰ ਦੀ ਮੱਤ ਨੂੰ ਲੈ ਕੇ ਟੁਰੇਂਗਾ ਤਾਂ ਤੂੰ ਸ਼ਰਨ ਵਿੱਚ ਹੈ। ਗੁਰਦੁਆਰੇ ਜਿਹੜਾ ਅਸੀਂ ਆਉਂਦੇ ਹਾਂ, ਗੁਰਦੁਆਰਾ ਤਾਂ ਸਾਡੇ ਵਾਸਤੇ, ਸਾਰੀ ਦੁਨੀਆ ਵਾਸਤੇ ਇੱਕ ਐਸਾ ਸਕੂਲ ਹੈ ਜਿੱਥੋਂ ਅਸੀਂ ਸਤਿਗੁਰ ਦੀ ਚਟਸਾਲ ਤੋਂ ਸਿੱਖਦੇ ਹਾਂ। ਸਤਿਗੁਰ ਦੀ ਚਟਸਾਲ ਸਮਝਾਉਂਦੀ ਹੈ ਕਿ ਇੱਥੇ ਸ਼ਰਨ ਹੀ ਚਾ ਕੇ ਤੂੰ ਸਾਰੀ ਧਰਤੀ 'ਤੇ ਸਭ ਜਗ੍ਹਾ ਸ਼ਰਨ ਕਿਵੇਂ ਮਹਿਸੂਸ ਕਰਨੀ ਹੈ। ਸ਼ਰਣੀ ਪਾਵਨ, ਨਾਮ ਧਿਆਵਨ, ਸਹਿਜ ਸਮਾਵਨ ਸੰਗ। ਸਹਿਜ, ਸਹਿਜ ਦਾ ਮਤਲਬ ਇੱਕ ਤਾਂ ਹੁੰਦਾ ਸੁਭਾਵਕ, ਸਹਿਜ ਦਾ ਇੱਕ ਹੋਰ ਮਤਲਬ ਵੀ ਹੁੰਦਾ। ਉਸ ਸਹਿਜ ਦੇ ਮਤਲਬ ਨੂੰ ਜੇਕਰ ਅਸੀਂ ਧਿਆਨ ਨਾਲ ਸਮਝ ਆਈਏ ਕਿ ਉਹ ਸਹਿਜ ਦਾ ਮਤਲਬ ਕੀ ਹੈ, ਤਾਂ ਪਤਾ ਲੱਗਦਾ ਉਹ ਸਹਿਜ ਦਾ ਮਤਲਬ ਹੈ ਇਕਮਿਕਤਾ। ਉਸ ਗਿਆਨ ਅਨੁਸਾਰ ਆਟੋਮੈਟਿਕਲੀ ਚੱਲਣ ਲੱਗ ਪੈਣਾ, ਸਪਰੈਸ ਨਹੀਂ ਕਰਨਾ ਪੈਂਦਾ। ਕਿਵੇਂ? ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ 'ਤੇ ਆਇਆ, ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹਨਾਂ ਕੋਲੋਂ ਕੰਮ ਹੀ ਐਸੇ ਹੁੰਦੇ ਹਨ ਸੁਭਾਵਕ ਤੌਰ 'ਤੇ। ਸਹਿਜ ਸਮਾਵਨ ਸੰਗ, ਸੰਗ ਨਾਲ, ਜਾਂ ਫਿਰ ਅੰਦਰ ਤਾਂ ਧਨ ਬਾਹਰ। ਜਦੋਂ ਰੱਬ ਜੀ ਅੰਦਰ ਆਏ ਤਾਂ ਮੈਂ ਆਪਣੇ ਘਰ ਅੰਦਰ ਹੈ ਹੀ ਨਹੀਂ ਸੀ, ਧਨ ਬਾਹਰ, ਮੈਂ ਇਸਤਰੀ ਰੂਪੀ ਧਨ ਮੈਂ ਬਾਹਰ ਗਈ ਹੋਈ ਸੀ। ਜਾਂ ਫਿਰ ਅੰਦਰ ਤਾਂ ਧਨ ਬਾਹਰ, ਜਾਂ ਫਿਰ ਬਾਹਰ ਜੇ ਰੱਬ ਜੀ ਬਾਹਰ ਆ ਕੇ ਮੈਨੂੰ ਲੱਭਣ ਤਾਂ ਮੈਂ ਬਾਹਰ ਹੈ ਹੀ ਨਹੀਂ ਸੀ, ਮੈਂ ਕਿਧਰੇ ਹੋਰ ਗਿਆ ਹੋਇਆ ਸੀ। ਕਿੱਥੇ? ਤਾਂ ਧਨ ਮਾਹਰ। ਜਾਂ ਫਿਰ ਅੰਦਰ ਸਤਿਗੁਰ ਦੀ ਬਾਣੀ, ਜਾਂ ਫਿਰ ਅੰਦਰ ਤਾਂ ਧਨ ਬਾਹਰ, ਜਾਂ ਫਿਰ ਬਾਹਰ ਤਾਂ ਧਨ ਮਾਹਰ। ਮਾਹਰ ਦਾ ਮਤਲਬ ਹੁੰਦਾ ਖੱਚਤ, ਕਿਸੇ ਹੋਰ ਗੱਲ 'ਤੇ ਬਿਜ਼ੀ, ਪਤਾ ਹੀ ਨਹੀਂ ਕਿ ਰੱਬ ਜੀ ਮੇਰੇ ਨਾਲ ਨੇ, ਮੈਂ ਉਹਨਾਂ ਨੂੰ ਮਹਿਸੂਸ ਕਰਾਂ, ਸਤਿਗੁਰ ਦੀ ਮੱਤ ਮੈਨੂੰ ਮਿਲੀ ਹੈ, ਮੈਂ ਮਹਿਸੂਸ ਕਰਾਂ। ਤਾਂ ਧਨ ਮਾਹਰ ਆਪਣੀ ਚਤਰਾਈ ਕਰਦੀ ਹੈ, ਆਪਣੀਆਂ ਚੀਜ਼ਾਂ ਵਿੱਚ ਮਸਤ ਰਹਿੰਦੀ ਹੈ। ਜਿਵੇਂ ਅਸੀਂ ਉਸ ਦਿਨ ਪੰਕਤੀ ਉਚਾਰੀ ਸੀ, ਹੋਂ ਇੰਨੀ ਟੋਲੀ ਭੁੱਲੀਅਸ ਇਸ ਕੰਤ ਨਾ ਬੈਠੀ ਪਾਸ ਜੀਓ, ਸੋ ਇਹਨਾਂ ਰੁਪਾ ਰੰਗਲਾ ਮਾਣਕ ਅਤੇ ਮੋਤੀ ਜੀਓ, ਇਹ ਸਾਰੀਆਂ ਚੀਜ਼ਾਂ ਮੈਨੂੰ ਦਿੱਤੀਆਂ ਸੀ, ਸੋ ਵਸਤੂ ਸ਼ਹਿ ਦਿੱਤੀਆਂ ਅਤੇ ਇਸ ਕੰਤ ਨਾ ਬੈਠੀ ਪਾਸ ਜੀਓ, ਮੈਨੂੰ ਜਿਹੜੀਆਂ ਚੀਜ਼ਾਂ ਮਿਲੀਆਂ ਮੈਂ ਉਹਨਾਂ 'ਚ ਮਸਤ ਸੀ। ਧਨ ਮਾਹਰ। ਹੁਣ ਕਹਿੰਦੇ ਨੇ ਸਤਿਗੁਰ ਸੰਗ ਦਿਖਾਇਓ ਜ਼ਾਹਰ, ਸਤਿਗੁਰ ਤੈਨੂੰ ਜ਼ਾਹਰਾ ਤੌਰ 'ਤੇ ਰੱਬ ਜੀ ਦਾ ਸੰਗ ਸਿਖਾ ਦੇਗਾ, ਮਹਿਸੂਸ ਕਰਾ ਦੇਗਾ, ਰੀਅਲਾਈਜ਼ ਕਰਾ ਦੇਗਾ। ਇੱਥੋਂ ਇਹ ਗੱਲ ਕਲੀਅਰ ਹੋਈ ਕਿ ਸਹਿਜ ਸਮਾਵਨ ਸੰਗ ਦਾ ਮਤਲਬ ਹੈ ਕਿ ਰੱਬ ਤੈਨੂੰ ਮਹਿਸੂਸ ਹੋ ਜਾਏਗਾ ਸਤਿਗੁਰ ਦੀ ਦਿੱਤੀ ਹੋਈ ਮੱਤ ਨਾਲ, ਅਤੇ ਤੈਨੂੰ ਹਰ ਵੇਲੇ ਸੰਗ ਮਹਿਸੂਸ ਹੋਏਗਾ। ਇਹ ਸ਼ਬਦ ਦਾ ਰਾਹ ਹੈ। ਠਾਕੁਰ ਗਾਈਏ ਆਤਮ ਰੰਗ, ਆਤਮਾ ਦੇ ਰੰਗ ਦੇ ਨਾਲ ਗਾ। ਆਤਮਾ ਦਾ ਰੰਗ ਕੀ ਹੈ? ਪ੍ਰੇਮ। ਭਾਈ ਰੇ ਰਾਮ ਕਹੋ ਚਿੱਤ ਲਾਏ, ਚਿੱਤ ਲਾਏ। ਸਾਡਾ ਤਾਂ ਚਿੱਤ ਕਿਧਰੇ ਹੋਰ ਲੱਗਾ ਹੁੰਦਾ, ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਵੀ ਪਾਠ ਕਰਨ ਵੇਲੇ ਹੀ ਆ, ਉਸ ਤਰ੍ਹਾਂ ਸਾਡਾ ਚਿੱਤ ਹਮੇਸ਼ਾ ਕਿਧਰੇ ਹੋਰ ਲੱਗਾ ਹੁੰਦਾ। ਚਿੱਤ ਲਾ ਕੇ ਕਰੀਏ, ਇਹ ਸਿੰਪਲ ਤਰੀਕੇ ਦੇ ਨਾਲ ਰੰਗ ਹੋ ਗਿਆ। ਹੁਣ ਆਤਮਾ ਉੱਤੇ ਅਸੀਂ ਰੰਗ ਚਾੜਨਾ, ਸਾਡੀ ਆਤਮਾ 'ਤੇ ਮੈਲਾ ਰੰਗ ਚੜਿਆ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਅਸੀਂ ਸੋਚ ਲਿਆ ਮੈਂ ਬਾਹਰੋਂ ਨਾ ਲਵਾਂ, ਜਾਂ ਮੈਂ ਤੀਰਥ 'ਤੇ ਨਾ ਆਵਾਂ, ਜਾਂ ਮੈਂ ਸੁੱਚ ਪਿੱਟ ਕਰ ਲਵਾਂ, 50 ਵਾਰੀ ਹੱਥ ਧੋ ਲਾਂ, ਨਲਕਾ ਸਾਫ਼ ਕਰ ਲਵਾਂ, ਪਰ ਇਸ ਸੁੱਚ ਪਿੱਟ ਦੇ ਚੱਕਰ ਵਿੱਚ ਮੈਨੂੰ ਰੱਬ ਜੀ ਮਹਿਸੂਸ ਨਹੀਂ ਸੀ ਹੁੰਦੇ। ਤਾਂ ਗੁਰੂ ਸਾਹਿਬ ਕਹਿੰਦੇ ਤੇਰਾ ਮਨ ਮੈਲਾ, ਤੇਰੇ ਮਨ ਉੱਤੇ ਨਾ ਕਾਲਖ ਦੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਉਹ ਅਸਿਆ ਚੜਿਆ ਹੋਇਆ ਨਾ, ਇਸ ਨੂੰ ਤੂੰ ਕਾਲਖ ਨੂੰ ਲਾ ਅਤੇ ਸਤਿਗੁਰ ਦਾ ਰੰਗ ਚੜਾ। ਸਤਿਗੁਰ ਦਾ ਰੰਗ ਕੀ ਹੈ? ਸੋ ਸਿੰਪਲ, ਅਸੀਂ ਪਹਿਲੀ ਗੱਲ ਤਾਂ ਸਮਝ ਲਈਏ ਕਿ ਗੁਰਬਾਣੀ ਅੰਦਰ ਸ਼ਬਦ ਜਿੰਨੇ ਆਉਂਦੇ ਨੇ ਉਹ ਸਮਝਾਉਂਦੇ ਨੇ ਕਿ ਰੰਗ ਦੇ ਕਈ ਮੀਨਿੰਗ ਹਨ। ਰੰਗ ਦਾ ਇੱਕ ਮੀਨਿੰਗ ਹੈ ਕਿ ਕਈ ਕਿਸਮਾਂ ਦੀ ਇਸ ਦੁਨੀਆ ਵਿੱਚ ਰੰਗ ਹਨ। ਕਈ ਕਿਸਮਾਂ ਦੀ ਮਾਇਆ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਬਾਉ ਰੰਗ ਮਾਇਆ, ਰੰਗ ਕਈ ਕਿਸਮਾਂ ਦੀ ਮਾਇਆ ਹੈ। ਪੁੱਤਰ ਵੀ ਮਾਇਆ ਰੰਗ ਹੈ, ਪੈਸਾ ਵੀ ਮਾਇਆ ਰੰਗ ਹੈ, ਧਨ ਜੋਬਨ ਵੀ ਮਾਇਆ ਰੰਗ ਹੈ, ਕਿਸੇ ਨਾਲ ਅਟੈਚਮੈਂਟ ਵੀ ਮਾਇਆ ਰੰਗ ਹੈ, ਆਪਣੀ ਕਿਸੇ ਚੀਜ਼ ਦੀ ਆਕੜ ਹੰਕਾਰ ਈਗੋਇਸਟਿਕ ਹੋਣਾ ਵੀ ਰੰਗ ਹੈ। ਬਹੁ ਰੰਗ ਮਾਇਆ ਬਹੁ ਵਿਦ ਪੇਖੀ, ਕਲਮ ਕਾਗਜ਼ ਸਿਆਨਕ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਨ, ਤਾਂ ਤੇ ਨਾ ਹੀ ਮਨ ਤ੍ਰਿਪਤਾਨ। ਜਿਸ ਚੀਜ਼ ਦੇ ਨਾਲ ਤੇਰੇ ਮਨ ਨੂੰ ਤ੍ਰਿਪਤ ਨਹੀਂ ਆਉਂਦੀ, ਜਿਸ ਚੀਜ਼ ਦੇ ਨਾਲ ਤੇਰੇ ਮਨ ਨੂੰ ਸਹਿਜ ਸੰਤੋਖ ਕੰਟੈਂਟਮੈਂਟ ਸੈਟਿਸਫੈਕਸ਼ਨ ਨਹੀਂ ਆਉਂਦਾ, ਤਾਂ ਸਮਝੋ ਇਹ ਮਾਇਆ ਦਾ ਰੰਗ ਹੈ। ਅੱਜ ਦੀ ਲੈਂਗੁਏਜ ਸਮਝੀਏ। ਬੱਚਾ ਕਹਿੰਦਾ ਪਾਪਾ ਮੇਰੇ ਕੋਲ ਕੰਪਿਊਟਰ ਲੈ ਦਿਉ ਨਾ, ਹੁਣ ਉਹ ਦਿਨੇ ਰਾਤੀ ਰੋਂਦਾ ਕਿ ਮੈਨੂੰ ਕੰਪਿਊਟਰ ਲੈ ਕੇ ਦਿਓ, ਪਾਪਾ ਨੇ ਲੈ ਦਿੱਤਾ। ਮਾਇਆ ਕਾ ਰੰਗ ਕੁੜਾਵਿਆ, ਇਹ 4 ਦਿਨ ਦਾ ਕੱਚਾ ਰੰਗ, ਹੁਣ ਬੱਚੇ ਨੂੰ ਦੂਜਾ ਰੰਗ ਚਾਹੀਦਾ। ਉਹ ਕੀ, ਮੇਰੇ ਕੋਲ ਮੈਕਸੀਮਮ ਆਵਰਸ ਲੈ ਦਿਉ ਨਾ, ਅਨਲਿਮਿਟਿਡ ਆਵਰਸ ਲੈ ਦਿਉ, ਕੇਬਲ ਲਗਵਾ ਦਿਉ ਨਾ, ਬ੍ਰੌਡਬੈਂਡ ਲਗਵਾ ਦਿਉ ਨਾ, ਸਪੀਡ ਕਮ ਹੈ, ਹੁਣ ਸਪੀਡ ਕਮ ਹੈ, ਸਪੀਡ ਜ਼ਿਆਦਾ ਚਾਹੀਏ, ਬ੍ਰੌਡਬੈਂਡ ਲਗਵਾ ਦਿਉ, ਔਰ ਜਬ ਮੈਂ ਇੰਟਰਨੈਟ ਕਰੂੰ ਤੁਮ ਦੇਖਣਾ ਨਹੀਂ, ਤੂੰ ਮੇਰੇ ਕਮਰੇ ਮੇ ਮਤ ਆਨਾ। ਮਾਇਆ ਦਾ ਦੂਜਾ ਰੰਗ ਚੜ੍ਹਨਾ ਸ਼ੁਰੂ ਹੋਇਆ, ਸੈਟਿਸਫੈਕਸ਼ਨ ਨਹੀਂ ਹੈ। ਜਿਸ ਚੀਜ਼ ਦੇ ਨਾਲ ਸੈਟਿਸਫੈਕਸ਼ਨ ਨਹੀਂ ਆ, ਉਹ ਮਾਇਆ ਦਾ ਰੰਗ ਹੈ। ਹੁਣ ਉਹ ਬੱਚੇ ਨੂੰ ਪਾਪਾ ਨੇ ਅਨਲਿਮਿਟਿਡ ਆਵਰਸ ਵੀ ਲੈ ਦਿੱਤੇ, ਬ੍ਰੌਡਬੈਂਡ ਵੀ ਲੈ ਦਿੱਤਾ, ਹੁਣ ਉਹ ਕਹਿੰਦਾ ਮੇਰੇ ਸਕੂਲ ਮੇ ਸਭਕੇ ਪਾਸ ਮੋਬਾਈਲ ਫੋਨ ਹੈ। ਪਹਿਲਾਂ ਕੰਪਿਊਟਰ ਦਾ ਮਾਇਆ ਦਾ ਰੰਗ ਉਤਰਿਆ ਨਹੀਂ, ਇਹਨੇ ਮਨ ਤੋਂ ਉਤਾਰ ਦਿੱਤਾ, ਹੁਣ ਦੂਜਾ ਰੰਗ ਚੜ੍ਹਾਉਣਾ ਚਾਹੁੰਦਾ, ਮੋਬਾਈਲ ਫੋਨ ਲੈ ਕੇ ਦਿਓ। ਹੁਣ ਪਾਪਾ ਨੇ ਮੋਬਾਈਲ ਫੋਨ ਲੈ ਦਿੱਤਾ ਜਾਂ ਮੰਮੀ ਨੇ ਲੈ ਦਿੱਤਾ, ਹੁਣ ਇਹ ਕੀ ਕਹਿੰਦਾ ਪਿਆ, ਹੁਣ ਇਸ ਮੋਬਾਈਲ ਫੋਨ ਵਿੱਚ ਅਨਲਿਮਿਟਿਡ ਆਵਰਸ ਕਰਾ ਦਿਓ, ਆਊਟਗੋਇੰਗ ਕਾਲਸ ਜ਼ਿਆਦਾ ਤੋਂ ਜ਼ਿਆਦਾ ਕਰਾ ਦਿਓ, ਇਨਕਮਿੰਗ ਤਾਂ ਵੈਸੇ ਹੀ ਫ੍ਰੀ ਹੈ, ਆਊਟਗੋਇੰਗ ਕਰਾ ਦਿਓ, ਅਤੇ ਜਦੋਂ ਮੈਂ ਫੋਨ ਕਰਾਂ ਤੁਸੀਂ ਨਹੀਂ ਆਉਣਾ, ਜਦੋਂ ਮੈਂ ਫੋਨ 'ਤੇ ਗੱਲ ਕਰ ਰਿਹਾ ਤੁਸੀਂ ਕਮਰੇ 'ਚ ਨਹੀਂ ਆਉਣਾ, ਪਰ ਜਦੋਂ ਮੈਂ ਗੱਲ ਕਰ ਰਿਹਾ ਹਾਂ ਮੈਂ ਫਰੈਂਡਸ ਨਾਲ ਗੱਲ ਕਰ ਸਕਦਾ, ਹਾਏ ਹੈਲੋ ਕਿਆ ਹਾਲ ਹੈ ਠੀਕ ਹੋ, ਤਾਂ ਮੇਰੇ ਦੰਦ ਵੀ ਨਜ਼ਰ ਆ ਰਹੇ ਨੇ, ਮੈਂ ਖੁਸ਼ ਵੀ ਹਾਂ, ਪਰ ਵਿੱਚੋਂ ਜਿਉਂ ਹੀ ਤੁਸੀਂ ਬੋਲੋਗੇ, ਕਿਉਂਕਿ ਇਹ ਮਾਇਆ ਦਾ ਰੰਗ ਹੈ ਨਾ, ਤਾਂ ਮੈਂ ਕਹਾਂ ਅੱਛਾ ਮੰਮੀ ਚੁੱਪ ਪਲੀਜ਼, ਮੰਮੀ ਪਾਪਾ ਬੁਲਾਉਣ, ਦਾਦਾ ਦਾਦੀ ਬੁਲਾਉਣ, ਅਤੇ ਮਾਇਆ ਦਾ ਰੰਗ ਬੋਦਰ ਕਰ ਰਿਹਾ, ਇਸ ਕਰਕੇ ਫੋਨ 'ਤੇ ਇੱਕਦਮ ਛਿੱਥੇ ਪੈ ਗਏ। ਮਾਇਆ ਦਾ ਰੰਗ, ਬਹੁ ਰੰਗ ਮਾਇਆ ਬਹੁ ਬਿਤ ਪੇਖੀ, ਕਲਮ ਕਾਗਜ਼ ਸਿਆਨਪ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਨ, ਤਾਂ ਤੇ ਨਾ ਹੀ ਮਨ ਤ੍ਰਿਪਤਾਨ। ਜਿਤਨੇ ਮਰਜ਼ੀ ਰੰਗ ਦੀ ਜੀਨਸ ਲੈ ਲਓ, ਜਿਤਨੇ ਮਰਜ਼ੀ ਰੰਗ ਦੇ ਕੱਪੜੇ ਔਰ ਜੁਲਰੀ ਲੈ ਲਓ, ਜਿਤਨੇ ਮਰਜ਼ੀ ਕਿਸਮਾਂ ਦੇ ਸੈੱਲਫੋਨ ਲੈ ਲਵੋ, ਤਾਂ ਤੇ ਨਾ ਹੀ ਮਨ ਤ੍ਰਿਪਤਾਨ। ਹੁਣ ਕਹਿੰਦੇ ਨੇ ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੁੱਝੈ ਮਨ ਤ੍ਰਿਪਤਾਵੋ। ਸੁੱਖ ਦੀ ਗੱਲ ਕਿਉਂ ਕੀਤੀ ਹੈ? ਕਿਉਂਕਿ ਇਸ ਸ਼ਬਦ ਦੇ ਅਖੀਰੀ 'ਚ ਨਾਨਕ ਦਾ ਇਹ ਸੁੱਖ ਹੈ। ਜਨ ਕੀ ਧੂੜ ਦਿਓ ਕਿਰਪਾ ਨਿਧ, ਨਾਨਕ ਕਹਿ ਸੁੱਖ ਇਹੀ। ਮੇਰਾ ਤਾਂ ਇਹ ਸੁੱਖ ਹੈ ਕਿ ਤ੍ਰਿਪਤ ਹੋ ਜਾਏ ਕਿਸੇ ਤਰ੍ਹਾਂ ਮਨ, ਸੈਟਿਸਫੈਕਸ਼ਨ ਆ ਜਾਏ, ਚੈਨ ਆ ਜਾਏ। ਉਸਦੇ ਵਾਸਤੇ ਆਤਮ ਰੰਗ ਸਿਖਾ ਰਹੇ ਨੇ, ਆਤਮਾ ਉੱਤੇ ਸਤਿਗੁਰ ਦੀ ਮੱਤ ਦਾ ਰੰਗ ਚਾੜ। ਰਾਮ ਰੰਗ ਕਦੇ ਉਤਰ ਨਾ ਜਾਏ। ਪਰ ਬੜੇ ਕਿਸਮਾਂ ਦੇ ਰੰਗ ਹੁੰਦੇ ਨੇ, ਅਸੀਂ ਅੱਜ ਰੰਗ ਦੇਖਿਆ ਵੀ ਬੜਾ, ਲੋਕਾਂ ਨੇ ਲਗਾਇਆ ਵੀ ਬੜਾ, ਔਰ ਲੋਕਾਂ ਨੇ ਦੂਜਿਆਂ 'ਤੇ ਸੁੱਟਿਆ ਵੀ ਬੜਾ, ਲੋਕਾਂ ਨੇ ਭੰਗ ਵੀ ਪੀਤੀ, ਲੋਕਾਂ ਨੇ ਸ਼ਰਾਬ ਵੀ ਪੀਤੀ, ਲੋਕਾਂ ਨੇ ਕੁਛ ਸ਼ਰਾਰਤ ਵੀ ਕੀਤੀ, ਪਰ ਆਤਮਾ 'ਤੇ ਰੰਗ ਨਹੀਂ ਚੜਿਆ। ਕਿਉਂ? ਹੁਣ ਉਸ ਨੂੰ ਅਸੀਂ ਇੱਕ ਵਾਰੀ ਗਾ ਕੇ ਦੇਖੀਏ ਕਿ ਸਾਨੂੰ ਰੰਗ ਕਿਹੜੇ ਚੜੇ ਹੋਏ ਨੇ, ਜਿਹੜੇ ਰੰਗ ਚੜੇ ਨੇ ਉਹ ਸਾਨੂੰ ਠੱਗਦੇ ਕਿਵੇਂ ਨੇ। ਗੁਰੂ ਸਾਹਿਬ ਨੂੰ ਪੁੱਛੀਏ, ਗੁਰੂ ਸਾਹਿਬ ਸਮਝਾਉਂਦੇ ਨੇ। ਪੰਜੇ ਠੱਗ ਰਾਜ ਮਾਲ ਰੂਪ ਜਾਤ ਜੋਬਨ, ਰਾਜ ਮਾਲ ਰੂਪ ਜਾਤ ਜੋਬਨ, ਪੰਜੇ ਠੱਗ ਹਾਂ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ, ਇੰਨੀ ਠੱਗੀ ਜਗ ਠੱਗਿਆ, ਕਿਨੇ ਨਾ ਰੱਖੀ ਲੱਜ, ਕਿਨੇ ਨਾ ਰੱਖੀ ਲੱਜ, ਪੰਜੇ ਠੱਗ ਆਹ ਪੰਜੇ ਠੱਗ पंजे ठग राजमाल रूप जात जो बन राजमाल रूप जात जो बन पंजे ठग एना ठगन ठग से एना ठगन ठग से सोल्यूशन समझाया ये पांच ठग ने सारी दुनिया नू ठग दे हुन जेड़ा इना ठगा नू ठग लवे वो असली ठग है पर किवें ठगे जे गुर की पैरी पाए सतगुर समझांदा है इना पंजा नू ठगण वास्ते तैनू सेर तो सवा सेर होना पेगा ए चोर ने तू इना चोरां तो जबरदस्त ताकतवर हो जा ता तू इना नू ठग सकदा है इना ठगन इना नू जेड़ा ठगे ठग से वो असली ठग है पर शर्त की है जे गुर की पैरी पाए नानक कर्मा बारे और केते मुठे जाए जिन्हां ने सतगुर की मत की बख्शिश नहीं ली वो इस दुनिया में इन्हां रंगा तो ठगाए जा रहे ने सतगुर का रंग लै लै सतगुर के रंग वास्ते तैनू ना ताकतवर बनना पेगा ताकतवर बनना पेगा अच्छा गुरु जी ते हुन पहले पदे च लियांदे न ताकतवर बनाने वास्ते जा को हर रंग लागो इस युग में सो कहियत है सूरा जिसनू आत्मा उत्ते सतगुर दी मत दा लाल रंग चढ़ जाए लाल रंग जिसको लगा तिसके वडभागा मैला कदे ना होवई तू जेड़ा रंग चाड़ना मैला हो जांदा है सतगुर दी मत दा रंग चढ़ा मैला कदे ना होवई सतगुर दी मत दा रंग चढ़ जाए तेरे कोल कंप्यूटर है सो वट मर्सडीज है सो वट सैलफोन है सो वट नो प्रॉब्लम फिर तू सैलफोन ते बेकार दियां गल्लां नहीं करेगा इंटरनेट ते बेकार दे काम नहीं करेगा अज इस टेक्नो सैवी वर्ड दे अंदर सब कुछ वर्तांदा होएगा वर्तदा होएगा लेकिन जैसे जल में कमल निराला मुर्गा ही निशान है तेनू कोई प्रॉब्लम नहीं करनगे क्योंकि तेरे उत्ते लाल रंग सदा लई चढ़ गया लाल रंग मीन्स सतगुर की मत सो रंग का मैना निकलिया जिस दे आखे ते तू टुरदा है बच्चा असी कहंदे आ ए ते अजकल ना शराबियां दी मस्ती च रहंदा शराबियां दी संगति च रहंदा इहदे ते शराब दा रंग चढ़िया होया ऐ बच्चा देखो इहनू अजकल स्टॉक मार्केट दा ही रंग चढ़ गया इहदे ते मीन्स जिस पासे जांदा है जो सुनदा है जो फॉलो करदा है जिहदी संगत करदा है जो जैसी संगत करे सोता है सो फल खाए इस उत्ते ओ वाला रंग चढ़िया ते सतगुर दा रंग चढ़ा लै हुण कहंदे न कि जे तू सतगुर दा रंग चढ़ा लेंगा ना आनंद पिया मेरी माए हो जाएगा हमेशा लिए तेन आनंद सुख चैन आ जाएगा यू विल बी ऑलवेज इन ब्लिस दी अवस्था ब्लिस विच रहेगा एक्सटैसी कह लो आनंद कह लो नानक भगतां सदा विगास कह लो खेड़ा कह लो परम पद कह लो जो मर्जी कह लो ये सारे लफ्जा का मतलब है रंग का मतलब हो गया आनंद विच रहेगा जे सतगुर की मत लै किवें मेरे को दुनिया भर के सारे साजो सामान ने और मैं बड़ा अमीर हाँ मेरे को बड़ा पैसा है मैं दुनिया में बड़ा मशहूर हाँ सारिया गलों तो बावजूद जेकर कोई इंसान मेरे नाल गल करे और मैं उसनू गाल कड़ा भावें मेरा पति होवे भावें मेरी पत्नी हो भावें मेरे बुजुर्ग होन भावें मेरे बच्चे होन भावें मेरा नौकर होवे भावें मार्केट अंदर किसी नाल मैं डील करा भावें मेरा बॉयफ्रेंड गर्लफ्रेंड होवे मैं जिदे नाल भी गल करन वेले कौड़े बोल बोला तो मेरा आनंद उस वेले टुट गया जे मम्मी कहे कि तू इन्ना बेसुरा गाई जा रहा मेरे तक कान सो अगली तो उस वेले मम्मी का भी नाम टूट गया मेरा सारी उम्र ले टूट गया क्योंकि मैं गाण वाले पासों निराश हो गया मेरी मम्मी बोलती है मैं अगली गाता हूँ जदों घर माँ बच्चे नू इस तरह इंसल्ट करके समझाती है ना तू तो बिल्कुल नालायक है फलाने का बच्चा देखो साडा बच्चा तो बिल्कुल भैड़ा है ना सवेरे उठता है बिल्कुल पोसती है नंबर घट लियांदा इनू समझ नहीं आती कपड़े नहीं धोंदा अलमारी नहीं संभालता बस बच्चे दे नाल और अपने नाल हारमनी दा आनंद टुट गया रंग उतर गया ਹੁਣ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਤੂੰ ਆਨੰਦ ਸਦੀਵੀ ਪ੍ਰਾਪਤ ਕਰਨਾ ਅਤੇ ਤੇਰੀ ਫਿਕਸਅਪ ਕੀ ਹੋਏਗਾ। ਰੋਜ਼ ਪੜ੍ਹਦਿਆਂ ਰਾਮਕਲੀ ਮਹਿਲਾ ਤੀਜਾ ਆਨੰਦ ਸਾਹਿਬ ਵਿੱਚ, ਆਨੰਦ ਆਨੰਦ ਸਭ ਕੋ ਕਹੈਂ, ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕੀ ਕਿਰਪਾ ਕਰਦਾ? ਕਰ ਕਿਰਪਾ ਕਿਲਵਿਖ ਕੱਟੇ। ਕਿਲਵਿਖ ਕੀ ਨੇ? ਕੋਈ ਮੈਂ ਕੀੜੀ ਮਾਰ ਦਿੱਤੀ ਸੀ, ਉਸ ਪਾਪ ਦੀ ਗੱਲ ਨਹੀਂ ਚੱਲ ਰਹੀ। ਕਿਲਵਿਖ, ਦੁਨੀਆ ਪਾਪ ਲਫ਼ਜ਼ ਕਿਲਵਿਖ ਦਾ ਮੈਂ ਨਾ ਸਮਝ ਲੈਂਦੀ ਹਾਂ, ਪਰ ਕਿਲਵਿਖ ਹੈ ਮੇਰੀਆਂ ਸ਼ਾਰਟਕਮਿੰਗਸ। ਮੈਂ ਨਿੱਕੀ ਨਿੱਕੀ ਗੱਲ 'ਤੇ ਛਿੱਥਾ ਫਰਸਟ੍ਰੇਟ ਹੁੰਦਾ ਸੀ, ਔਖਾ ਬੋਲਦਾ ਸੀ, ਭੈੜੇ ਬੋਲ ਬੋਲਦਾ ਸੀ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਮੇਰੀਆਂ ਅੱਖਾਂ ਵਿੱਚ ਉਹਨੇ ਗਿਆਨ ਦਾ ਸੁਰਮਾ ਪਾ ਦਿੱਤਾ। ਅੰਦਰੋਂ ਜਿਨਕਾ ਮੋਹ ਟੁੱਟਾ, ਹੁਣ ਕੀ ਕਹਿੰਦੇ ਨੇ, ਤਿਨਕਾ ਸ਼ਬਦ, ਫਿਰ ਇੱਥੇ ਰੁਕਣਾ ਹੈ, ਸ਼ਬਦ ਤੋਂ ਬਾਅਦ ਕੌਮਾ ਦੇ ਕੇ ਰੁਕਣਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਉਹਨਾਂ ਦਾ ਇੱਥੋਂ ਨਾ ਬੋਲਣ ਦਾ ਸ਼ਬਦ ਮੀਨਸ ਉਹਨਾਂ ਨੂੰ ਵੇ ਆਫ ਟਾਕਿੰਗ ਸਮਝਾ ਦਿੱਤੀ, ਸੰਵਾਰ ਦਿੱਤੀ। ਉਹ ਸਭ ਜਗ੍ਹਾ ਮਿੱਠਾ ਬੋਲਦਾ ਹੈ, ਉਹ ਕੌੜਾ ਨਹੀਂ ਬੋਲਦਾ, ਉਹ ਯੈਲ ਨਹੀਂ ਕਰਦਾ, ਉਹ ਹੰਕਾਰੀ ਬੋਲੀ ਨਹੀਂ ਬੋਲਦਾ, ਉਹ ਕਿਸੇ ਨੂੰ ਡੋਮੀਨੇਟ ਨਹੀਂ ਕਰਦਾ, ਉਹ ਕਿਸੇ ਨੂੰ ਸਪਰੈਸ ਨਹੀਂ ਕਰਦਾ, ਉਹ ਚਾਰੋਂ ਪਾਸੇ ਸਭ ਜਗ੍ਹਾ ਰੱਬ ਜੀ ਮਹਿਸੂਸ ਕਰਦਾ ਹੈ, ਸਭ ਘੱਟ ਰਾਮ ਬੋਲੇ ਮਹਿਸੂਸ ਕਰਦਾ, ਘੱਟ ਘੱਟ ਮਾਧੋ ਜੀ ਆ ਮਹਿਸੂਸ ਕਰਦਾ। ਉਹ ਪਤਨੀ ਨੂੰ ਪੈਰ ਦੀ ਜੁੱਤੀ ਵੀ ਨਹੀਂ ਬਣਾਉਂਦਾ, ਪਰ ਆਪਣੇ ਪਤੀ ਨੂੰ ਜੋਰੂ ਕਾ ਗੁਲਾਮ ਵੀ ਨਹੀਂ ਬਣਾਉਂਦਾ, ਉਹ ਆਪਣੀ ਸੱਸ ਨੂੰ ਵੀ ਬੁਰਾ ਨਹੀਂ ਕਹਿੰਦਾ। ਹੋਇਆ ਕੀ? ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਸਮਝਾਉਂਦੇ ਨੇ ਇਹ ਅਸਲੀ ਆਨੰਦ ਹੈ ਕਿ ਤੇਰੇ ਬੋਲ ਸੰਵਰ ਗਏ ਨੇ। ਤੇਰੇ ਬੋਲ ਨਹੀਂ ਨਾ ਸੰਵਰੇ, ਤੂੰ ਜਿਹਦੇ ਨਾਲ ਗੱਲ ਕਰੇਗਾ ਮਿਨਟ ਹੀ ਤੇਰੀ ਟੁੱਟ ਜਾਏਗੀ। ਟੂਟ ਪ੍ਰੀਤ ਗਈ ਬੁਰ ਬੋਲ, ਜ਼ਰਾ ਜਿਹਾ ਭੈੜਾ ਬੋਲਿਆ ਹਾਰਮਨੀ ਟੁੱਟ ਗਈ। ਟੂਟ ਪ੍ਰੀਤ ਗਈ ਬੁਰ ਬੋਲ, ਭੈੜੇ ਬੋਲ, ਬੋਲਣਾ ਆਉਂਦਾ ਨਹੀਂ ਸਾਨੂੰ। ਸਤਿਗੁਰ ਸਾਡਾ ਬੋਲਣਾ ਫਿਕਸ ਕਰ ਦਿੰਦਾ, ਉਸ ਫਿਕਸ ਕੀਤੇ ਹੋਏ ਬੋਲਣੇ ਨੂੰ ਕਹਿੰਦੇ ਨੇ ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਹੁਣ ਜਦੋਂ ਇਹ ਵੱਲੇ ਕਿਲਵਿਖ ਨੂੰ ਠੀਕ ਕਰ ਲੈਣਾ, ਆਪਣੀ ਬੋਡੀ ਨੂੰ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਕਾਬੂ ਕਰ ਲੈਣਾ, ਉਹ ਕੈਸਾ ਸੂਰਮਾ ਹੁੰਦਾ? ਅਸੀਂ ਤਾਂ ਸਿਰਫ ਸਮਝਿਆ ਸੀ ਸੂਰਮਾ ਉਹੀ ਹੁੰਦਾ ਜਿਹੜਾ ਜੰਗਾਂ ਜੁੱਧਾਂ ਵਿੱਚ ਸਿਰਫ ਸ਼ਸਤਰ ਲੈ ਕੇ ਲੜੇ, ਅਤੇ ਅਸੀਂ ਹੁਣ ਸਤਿਗੁਰ ਦੀ ਬਾਣੀ ਤੋਂ ਸਮਝੀਏ ਕਿ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ ਕੀ ਹੁੰਦਾ ਹੈ। ਅੱਜ ਕੁਦਰਤੀ ਟੌਪਿਕ ਹੀ 'ਚ ਆ ਗਿਆ। ਸੋ ਕਹੀਏ ਤਾਂ ਸੂਰਾ, ਉਹ ਸੂਰਾ ਕੀ ਹੈ, ਸੂਰਮਾ ਕੌਣ ਹੈ? ਕਾਸ਼ ਅਸੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਤੋਂ ਸਮਝੀਏ ਕਿ ਸੂਰਮੇ ਕੋਲ ਇੱਕ ਗਰੀਬੀ ਗਧਾ, ਹਮਾਰੀ ਗਧਾ ਗਰੀਬੀ, ਨਿਮਰਤਾ, ਹੰਬਲਨੈਸ, ਇੱਕ ਵੈਪਨ ਹੈ। ਸੂਰਮਾ ਇਸ ਨਿਮਰਤਾ ਦਾ ਵੈਪਨ ਯੂਜ਼ ਕਰਦਾ ਹੈ। ਇਹ ਸਹਿਜ ਸੰਤੋਖ ਦਾ ਪਲੀਤਾ ਲਗਾ ਕੇ ਅਤੇ ਸੁਰਤ ਦੀ ਹਵਾਈ ਚਲਾ ਕੇ ਉਹਦਾ ਵੀ ਤੋਪ ਦਾ ਗੋਲਾ ਚਲਾਉਂਦਾ ਹੈ, ਪਰ ਕਿਸ ਤਰ੍ਹਾਂ ਕਰਦਾ ਹੈ? ਮੈਂ ਇੱਕ ਇਲੂਜ਼ਨ ਪੜ੍ਹ ਰਿਹਾ ਸੀ ਕਿ ਇੱਕ ਰਾਜੇ ਨੇ ਇੱਕ ਮਨੁੱਖ ਨੂੰ ਰੱਖਿਆ ਇਹ ਸੋਚ ਕੇ ਕਿ ਮਨੁੱਖ ਇਤਨਾ ਤਾਕਤਵਰ ਹੈ ਕਿ ਸ਼ੇਰ ਨੂੰ ਮਾਰ ਸਕਦਾ। ਉਸਨੇ ਉਹਦਾ ਐਗਜ਼ਾਮ ਲਿਆ, ਆਪਣੇ ਤਹਿਖਾਨੇ ਵਿੱਚ ਉਹਨੂੰ ਛੋੜਿਆ ਔਰ ਬਾਹਰੋਂ ਦੇਖ ਕੇ ਕਹਿੰਦਾ ਤੂੰ ਇਸ ਸ਼ੇਰ ਕੋ ਮਾਰ ਕੇ ਦਿਖਾਓ, ਕਿਤਨੇ ਦਿਨ ਮੈਂ ਮਾਰ ਦੋਗੇ? ਕਹਿੰਦਾ ਤੁਸੀਂ ਮੈਨੂੰ 40 ਦਿਨ ਦਾ ਟਾਈਮ ਦਿਓ, ਮੈਂ 40 ਦਿਨ ਦੇ ਅੰਦਰ ਆਪਣੀ ਸਾਰੀ ਐਕਸਪਰਟੀਜ਼ ਨੂੰ ਯੂਜ਼ ਕਰਕੇ ਇਸ ਸ਼ੇਰ ਨੂੰ ਮਾਰ ਦਿਆਂਗਾ। ਰਾਜਾ ਦੇਖਦਾ ਰਿਹਾ, ਉਸਨੇ 40 ਦਿਨਾਂ ਬਾਅਦ ਸ਼ੇਰ ਮਾਰ ਦਿੱਤਾ। ਰਾਜੇ ਨੇ ਉਹਨੂੰ ਓਨਰ ਕਰਨ ਵਾਸਤੇ ਪਾਰਟੀ ਦਿੱਤੀ, ਉਹਦੇ ਉੱਤੇ ਤਕਮਾ ਲਗਾਉਣ ਲੱਗਾ, ਉਹਨੂੰ ਲੇਬਲ ਲਗਾਉਣ ਲੱਗਾ, ਕਰਾਊਨ ਪਾਉਣ ਲੱਗਾ। ਇੱਕ ਸੰਨਿਆਸੀ ਆਇਆ, ਸੰਨਿਆਸੀ ਪੁੱਛਦਾ ਇਸ ਕੋ ਕਿਸ ਬਾਤ ਦਾ ਇਨਾਮ ਮਿਲ ਰਿਹਾ? ਕਹਿੰਦਾ ਹੀ ਇਜ਼ ਨੋਨ ਐਜ਼ ਲਾਇਨ ਮੈਨ, ਕਿਤੇ ਫੋਰਨ ਦੀ ਧਰਤੀ ਦੀ ਕਹਾਣੀ ਆ। ਹੀ ਇਜ਼ ਨੋਨ ਐਜ਼ ਲਾਇਨ ਮੈਨ, ਲਾਇਨ ਮੈਨ ਮੀਨਸ ਇਸਨੇ ਸ਼ੇਰ ਕੁਮਾਰ ਹੈ। ਤਾਂ ਉਹ ਸੰਨਿਆਸੀ ਕਹਿੰਦਾ ਅੱਛਾ ਇਹਨੂੰ ਪੁੱਛੋ ਇਹਦੇ ਅੰਦਰ ਜਿਹੜਾ ਨਿਰਦੈਤਾ ਦਾ, ਗੁੱਸੇ ਦਾ, ਕ੍ਰੋਧ ਦਾ, ਡੋਮੀਨੇਟ ਦਾ, ਕਿਸੇ ਨੂੰ ਦਬਾਉਣ ਦਾ ਅਤੇ ਕਿਸੇ ਉੱਤੇ ਯੈਲ ਕਰਕੇ ਕ੍ਰੋਧਿਤ ਅੱਖਾਂ ਦੇ ਨਾਲ ਦੂਜੇ ਨੂੰ ਛਲਨੀ ਛਲਨੀ ਕਰ ਦਿੰਦਾ, ਦੂਜੇ ਨੂੰ ਲੈਟ ਡਾਊਨ ਕਰ ਦੇਣਾ, ਦੂਜੇ ਨੂੰ ਇਨਸਲਟ ਕਰਨ ਵਾਲਾ ਜਿਹੜਾ ਸ਼ੇਰ ਹੈ ਇਹਨੂੰ ਨੂੰ ਮਾਰਿਆ ਹੈ। ਉਹਨੇ ਗੱਲ ਕਰਾਈ, ਕਹਿੰਦਾ ਉਸ ਕੋ ਮਾਰ ਕੇ ਦਿਖਾਓ। ਤਾਂ ਉਹ ਲਾਇਨ ਮੈਨ ਆਪਣੀ ਲਾਈਫ ਹਿਸਟਰੀ 'ਚ ਲਿਖਦਾ ਕਿ ਇਸ ਦੁਨਿਆਵੀ ਸ਼ੇਰ ਨੂੰ ਮਾਰਨ ਵਾਸਤੇ ਮੈਨੂੰ 40 ਦਿਨ ਲੱਗੇ, ਪਰ ਮੈਨੂੰ ਅੱਜ 40 ਸਾਲ ਹੋ ਗਏ ਨੇ, ਹੁਣੇ ਮੈਂ ਅੰਦਰ ਦਾ ਸ਼ੇਰ ਨਹੀਂ ਮਾਰ ਸਕਿਆ। ਦੈਟ ਮੀਨਸ ਅੰਦਰ ਦਾ, ਸਾਡੇ ਅੰਤਰ ਆਤਮੇ ਅੰਦਰ ਜਿਹੜੇ ਭੈੜੇ ਭੈੜੇ ਗਲਤ ਗਲਤ ਫੁਰਨੇ ਫੁਰਦੇ ਨੇ, ਜਿਨ੍ਹਾਂ ਦੇ ਕਾਰਨ ਅਸੀਂ ਜੈਸੀਆਂ ਜਿਹਾ ਬੀਜੇ ਸੋ ਲੁਣੇ ਵਾਂਗੂ, ਕਰਮਾ ਸੰਦੜਾ ਖੇਤ ਵਾਂਗੂ, ਜੋ ਅਸੀਂ ਅੰਦਰੋਂ ਸੋਚਦੇ ਔਰ ਵੈਸੇ ਜਦੋਂ ਅਸੀਂ ਭੈੜੇ ਕਰਮ ਕਰਦੇ ਹਾਂ, ਕਿਸੇ ਦੀ ਨਿੰਦਾ, ਕਿਸੇ ਦੀ ਬਖੀਲੀ, ਇਹ ਜਿਤਨੇ ਵੀ ਕਿਸਮਾਂ ਦੇ ਸਾਡੇ ਅੰਦਰ ਸ਼ੇਰ ਹੈ ਨਾ, ਸ਼ੇਰ ਦਾ ਕੰਮ ਹੈ ਦੂਜੇ ਨੂੰ ਮਾਰਨਾ, ਮਾਰ ਕੇ ਖਾ ਜਾਣਾ।
ਅਸੀਂ ਜਦੋਂ ਮੁਰਦਾਰ ਖਾਂਦੇ ਹਾਂ, ਲਾਇਤ ਬਾਰੀ ਖਾਏ, ਇਸ ਦੇ ਨਾਲ ਨਿੰਦਾ ਸੁਣਦੇ ਹਾਂ ਔਰ ਨਿੰਦਾ ਕਰਦੇ ਹਾਂ, ਦੂਜੇ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੂਜੇ ਨੂੰ ਭੈੜਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂ? ਕਿਉਂਕਿ ਮੈਂ ਉਸ ਤੋਂ ਜ਼ਿਆਦਾ ਧਰਮੀ ਕਰਾਰ ਹੋ ਸਕਾਂ। ਦੈਟ ਇਜ਼ ਦਾ ਓਨਲੀ ਰੀਜ਼ਨ ਵੈਨ ਵੀ ਡਿਫੇਮ ਅਦਰਸ। ਅਤੇ ਜਦੋਂ ਸਾਡੇ ਅੰਦਰ ਇਹ ਵਾਲੀ ਭਾਵਨਾ ਕੰਮ ਕਰਦੀ ਹੈ, ਇਸ ਅੰਦਰ ਦੇ ਕੁਦਿਆ, ਕੁਸਾਇਣ, ਕੁਸੰਗ, ਭੈੜੀ ਬੋਲੀ, ਇਹ ਜਿਹੜੇ ਸ਼ੇਰ ਨੇ ਨਾ, ਇਹਨਾਂ ਨੂੰ ਮਾਰਨਾ ਔਖਾ। ਜਿਹੜੇ ਅੰਦਰ ਨੂੰ ਮਾਰਦੇ ਨੇ, ਅੰਤਰ ਆਤਮੇ ਅੰਦਰ ਜਾ ਕੇ ਜਿਹੜੇ ਅੰਦਰ ਚਲੇ ਜਾਂਦੇ ਨੇ ਔਰ ਆਪਣੇ ਅੰਤਰ ਆਤਮੇ ਦੇ ਸ਼ੇਰ ਨੂੰ ਮਾਰਦੇ ਨੇ, ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਉਹ ਅਸਲੀ ਸੂਰ ਹੈ। ਹੁਣ ਹੋਰ ਗੁਰਬਾਣੀ ਨੂੰ ਪੜ੍ਹੀਏ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਰੰਗ ਦੀ ਗੱਲ ਚੱਲ ਰਹੀ ਹੈ ਅਤੇ ਗੁਰੂ ਸਾਹਿਬ ਸਾਨੂੰ ਸੂਰਮਾ ਕਿਹੜੇ ਵਾਲਾ ਬਣਾਉਣਾ ਚਾਹੁੰਦੇ ਨੇ? ਸੋਚੋ, ਉਸ ਪੱਖੋਂ ਤਾਂ ਅਸੀਂ ਬਿਲਕੁਲ ਜ਼ੀਰੋ ਹੀ ਰਹਿ ਗਏ, ਅੰਤਰ ਆਤਮੇ ਕਰਕੇ ਤਾਂ ਅਸੀਂ ਔਗੁਣਾ ਭਰੇ ਹੋ ਗਏ। ਅੰਦਰ ਸਾਡੇ ਸ਼ੇਰ, ਚੀਤੇ ਅਤੇ ਖੋਤੇ, ਬਿੱਲੇ ਅਤੇ ਸੱਪ ਵਾਲੇ ਸਾਰੇ ਕਰਮ ਹਨ, ਉਸ ਪਾਸੋਂ ਅਸੀਂ ਕੁਛ ਨਾ ਕੀਤਾ। ਅਤੇ ਗੁਰੂ ਸਾਹਿਬ ਸਾਨੂੰ ਸੂਰਮਾ ਸਿਖਾ ਰਹੇ ਨੇ ਜੋ ਲੜੈ ਦੀਨ ਕੇ ਹੇਤ। ਦੀਨ ਦਾ ਮਤਲਬ ਗਰੀਬ ਨਹੀਂ ਹੁੰਦਾ। ਦੁਨੀਆ ਦੀਨ ਕਾ ਮਤਲਬ ਗਰੀਬ ਸਮਝਦੀ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਨਿਰਧਨ ਸਰਧਨ ਦੋਨੋਂ ਭਾਈ। ਗੁਰੂ ਸਾਹਿਬ ਇਹ ਦੁਨਿਆਵੀ ਅਮੀਰ ਗਰੀਬ ਨਹੀਂ ਮੰਨਦੇ ਨੇ, ਤਾਂ ਹੀ ਸਾਰਿਆਂ ਨੂੰ ਲੰਗਰ ਸਵੇਲੇ ਇੱਕ ਸ਼ਫਾ 'ਚ ਬਿਠਾ ਦਿੱਤਾ ਜਾਂਦਾ ਹੈ, ਸਾਰੇ ਗੁਰਦੁਆਰੇ ਆਉਂਦੇ ਨੇ ਇੱਕ ਬਰਾਬਰ ਪਲੈਟਫਾਰਮ 'ਤੇ ਬੈਠ ਜਾਂਦੇ ਨੇ, ਗੁਰਦੁਆਰੇ ਵਿੱਚ ਕੋਈ ਅਮੀਰ ਗਰੀਬ ਨਹੀਂ ਹੁੰਦਾ। ਜੇ ਅਸੀਂ ਇਸ ਤਰੀਕੇ ਦੇ ਨਾਲ ਪ੍ਰੈਕਟਿਸ ਕਰੀਏ ਤਾਂ ਬਰਾਬਰਤਾ ਸਮਝ ਆਉਂਦੀ ਹੈ। ਸਤਿਗੁਰ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ। ਹੁਣ ਜਦੋਂ ਅਮੀਰ ਗਰੀਬ ਸਤਿਗੁਰ ਦੇ ਉੱਥੇ ਹੈ ਹੀ ਨਹੀਂ, ਤਾਂ ਸਤਿਗੁਰ ਦੀ ਮਤ ਅਨੁਸਾਰ ਦੀਨ ਦਾ ਮਤਲਬ ਹੁੰਦਾ ਤੇਰੇ ਅੰਤਰ ਆਤਮੇ ਦੀ ਤੂੰ ਵਿਲ ਨਾਲ, ਦਿਲ ਨਾਲ, ਪਿਆਰ ਨਾਲ ਜੋ ਉਸ ਦੀਨ ਇਮਾਨ 'ਤੇ ਖੜਾ ਰਹਿੰਦਾ ਹੈ। ਸੂਰਾ ਸੋ ਪਹਿਚਾਨੀ ਹੈ, ਉਸਕੋ ਸੂਰਾ ਬੋਲਤੇ ਹੈ, ਵੋ ਮਾਨਣਾ ਚਾਹੀਏ। ਹੀ ਔਰ ਸ਼ੀ ਔਰ ਐਨੀ ਵਨ ਸ਼ੁੱਡ ਬੀ ਨੋਨ ਸੂਰਮਾ, ਸੂਰਾ ਜੋ ਲੜੈ ਦੀਨ ਕੇ ਹੇਤ, ਸੱਚ 'ਤੇ ਖੜਾ ਰਹਿੰਦਾ ਹੈ, ਨਿੱਕੀ ਨਿੱਕੀ ਗੱਲ 'ਤੇ ਰਿਸ਼ਵਤ ਨਹੀਂ ਲੈਂਦਾ, ਨਿੱਕੀ ਨਿੱਕੀ ਗੱਲ 'ਤੇ ਝੂਠ ਨਹੀਂ ਬੋਲਦਾ, ਨਿੱਕੀ ਨਿੱਕੀ ਗੱਲ 'ਤੇ ਸਾਰੇ ਪ੍ਰਿੰਸੀਪਲਸ ਤੋੜ ਨਹੀਂ ਦਿੰਦਾ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ। ਇੱਕ ਤਾਂ ਹੁੰਦਾ ਹੈ ਬਾਹਰਲਾ ਸਰੀਰ ਦਾ ਪੁਰਜਾ ਪੁਰਜਾ, ਪਰ ਇੱਕ ਪੁਰਜਾ ਪੁਰਜਾ ਦਾ ਮਤਲਬ ਹੈ ਰੋਮ ਰੋਮ ਕਰਕੇ ਆਪਣੇ ਇਸ ਸਰੀਰ, ਆਪਣੇ ਅੰਤਰ ਆਤਮੇ ਕਰਕੇ ਸੱਚ 'ਤੇ ਖੜਾ ਰਹਿੰਦਾ, ਪਰ ਸੱਚ ਤੋਂ ਡਿੱਗਦਾ ਨਹੀਂ ਹੈ। ਹੁਣ ਜਿਹੜਾ ਇਨਸਾਨ ਸੱਚ ਤੋਂ ਨਹੀਂ ਡਿੱਗਦਾ ਹੈ, ਉਸਨੂੰ ਮੌਤ ਦਾ ਤਾਂ ਡਰ ਹੀ ਨਹੀਂ ਹੈ। ਇਸ ਕਰਕੇ ਉਹਦਾ ਜੇ ਸਰੀਰ ਵੀ ਕੋਈ ਲੈ ਲਵੇ, ਉਹਦੇ ਵਾਸਤੇ ਕੋਈ ਨਹੀਂ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਅਰਜਨ ਪਾਤਸ਼ਾਹ ਅਤੇ ਚਾਰ ਸਾਹਿਬਜ਼ਾਦੇ ਅਤੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਇਹ ਸਾਰੇ ਜਿਤਨੇ ਅਸੀਂ ਪੜ੍ਹਦੇ ਹਾਂ, ਇਹ ਪਹਿਲਾਂ ਅੰਤਰ ਆਤਮੇ ਕਰਕੇ ਇਹ ਵਾਲਾ ਜਿਹੜਾ ਬਾਣੀ ਨਾਲ ਸਮਝਾਇਆ ਜਾ ਰਿਹਾ, ਜਾਂ ਕੋ ਹਰ ਰੰਗ ਲਾਗੋ, ਉਹ ਵਾਲਾ ਸੂਰਮਾ ਬਣ ਗਏ ਸਨ। ਸਤਸੰਗ ਜੀ, ਉਹ ਵਾਲਾ ਸੂਰਮਾ ਅਸੀਂ ਬਣਨਾ ਅੰਦਰ ਦੇ ਅੰਤਰ ਆਤਮੇ ਦੀ ਉਸ ਲੜਾਈ ਨੂੰ ਕਰਕੇ। ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਸੱਚ ਨੂੰ ਕਦੇ ਨਹੀਂ ਛੱਡਦਾ। ਆਤਮ ਜਿਣੈ ਆਪਣੀ ਆਤਮਾ ਨੂੰ ਜਿੱਤ ਲੈਂਦਾ ਹੈ। ਆਤਮ ਜਿਣੈ, ਸਾਡੇ ਤਾਂ ਵੱਸ ਸਾਡੀ ਬਾਡੀ ਹੈ ਹੀ ਨਹੀਂ ਹੈ, ਸਾਡੇ ਵਾਸਤੇ ਸਾਡੇ ਬੋਲ ਹੀ ਨਹੀਂ, ਸਾਡੇ ਵੱਸ 'ਚ ਸਾਡੇ ਵੱਸ 'ਚ ਸਾਡੇ ਆਪਣੇ ਇੰਦਰੀ ਗਿਆਨ ਇੰਦਰੀ ਹੀ ਕਾਬੂ ਵਿੱਚ ਨਹੀਂ ਹਨ। ਆਤਮ ਜਿਣੈ ਆਪਣੀ ਆਤਮਾ ਨੂੰ ਜਿਣਨਾ, ਜਿੱਤਨਾ। ਮਨ ਜੀਤੈ ਜਗ ਜੀਤ। ਅਤੇ ਅਸੀਂ ਨਿੱਕੀ ਨਿੱਕੀ ਗੱਲ 'ਤੇ ਗਏ, ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਅੰਮ੍ਰਿਤ ਛੱਕਣ ਵਾਸਤੇ ਨਹੀਂ ਮੰਨਦਾ, ਮੇਰਾ ਮਨ ਪੰਜ ਕਕਾਰ ਪਾਉਣ ਵਾਸਤੇ, ਮੇਰਾ ਮਨ ਗੁਰੂ ਦੀ ਗੱਲ ਸੁਣਨ ਵਾਸਤੇ ਨਹੀਂ ਮੰਨਦਾ, ਮੇਰਾ ਮਨ ਮੇਰਾ ਮਨ। ਪਰ ਗੁਰੂ ਸਾਹਿਬ ਕਹਿੰਦੇ ਮਨ ਨੂੰ ਤੂੰ ਜਿੱਤ ਲਏਗਾ ਨਾ, ਸਾਰਾ ਜਗ ਜੀਤ ਜਾਂਦਾ। ਐਵੇਂ ਤੂੰ MA PhD ਕਰਕੇ ਦੁਨੀਆ ਭਰ ਦੀ ਜਿਹੜੀ ਮਰਜ਼ੀ ਪੜ੍ਹਾਈ ਕਰ ਲੈ, ਲੱਖਾਂ ਕਰੋੜਾਂ ਕਮਾ ਲੈ, ਦੁਨੀਆ ਦੀਆਂ ਡਿਗਰੀਆਂ ਲੈ ਲੈ, ਬਿਜ਼ਨਸਮੈਨ ਤਗੜਾ ਹੋ ਜਾ, ਪਰ ਜੇ ਤੂੰ ਆਤਮਾ ਨੂੰ ਨਹੀਂ ਨਾ ਜਿਣਿਆ, ਤੇਰੇ ਘਰ ਰੋਜ਼ ਤਲਾਕ ਹੋਣਗੇ, ਤੇਰੇ ਘਰ ਵਿੱਚ ਰੋਜ਼ ਫਰਸਟ੍ਰੇਸ਼ਨ ਅਤੇ ਡਿਪਰੈਸ਼ਨ ਆਏਗਾ, ਕਿਉਂਕਿ ਤੂੰ ਆਤਮਾ ਨੂੰ ਨਹੀਂ ਜਿਣਿਆ। ਹੁਣ ਕਹਿੰਦੇ ਆਤਮ ਜਿਣੈ ਸਗਲ ਵਸ ਤਾਂ ਹੈ, ਉਹਦੇ ਵਸ ਸਾਰੇ ਆਪਣੇ, ਇਹ ਇੰਦਰੀ ਗਿਆਨ ਇੰਦਰੀ ਵਾਲਾ, ਇਹ ਸਾਰਾ ਜੱਗ, ਇਹ ਸਾਰਾ ਸਰੀਰ ਰੂਪੀ ਜੱਗ, ਸਰੀਰ ਰੂਪੀ ਸੰਸਾਰ, ਸਰੀਰ ਰੂਪੀ ਯੁੱਗ, ਸਰੀਰ ਰੂਪੀ ਇਹ ਸਾਰਾ ਭਾਂਡਾ ਉਹਦੇ ਕਾਬੂ 'ਚ ਆ ਜਾਂਦਾ। ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਹੁਣ ਜੇ ਅਸੀਂ ਸਤਿਗੁਰ ਪੂਰਾ ਦੇ ਲੜ ਲੱਗੀਏ ਤਾਂ ਅਸੀਂ ਆਪਣੇ ਆਤਮ ਨੂੰ ਜਿਣ ਸਕਦੇ ਹਾਂ, ਅਤੇ ਜੇ ਅਸੀਂ ਮਰਜ਼ੀ ਆਪਣੀ ਕਰੀਏ ਤਾਂ ਫਿਰ ਆਤਮਾ ਨੂੰ ਨਹੀਂ ਜਿੱਤ ਸਕਾਂਗੇ।
सतगुरु नूं पढ़ना है, सुनना है, उस तो बाद समझना है, तो फिर उस अनुसार प्रैक्टिकली जीना है। हुण कहिंदे ने जन के चरण वसै मेरा हीर है, मेरे हिरदे विच हीरा जीड़ा मन अंतरात्मा जमीर दिल विल ए सब कुछ इको ही कॉन्टैक्स है। जन के चरण वसै मेरे हीरे, जन असी जन का मैना कट लेंदे मनुख, बस उतों गड़बड़ हो जाती है। जे गुरबाणी अंदर कोई गल की है तो पूरे गुरु ग्रंथ साहिब विच शुरू तो लैके आखिर तक यूनीक है, बिल्कुल एक सार है, उहदे विच कोई कंट्राडिक्शन नहीं है। पूरे गुरु ग्रंथ साहिब विच एक भी जगह कोई कंट्राडिक्शन नहीं है। जे सानू लगती है किसी लफ्ज़ नाल वो साडी गलत फहमी है, साडी लैक ऑफ नॉलेज है, सानू उस दे अर्थ का ठीक पता नहीं है। सतगुर इको गल करते हैं, खरी करते हैं, सच्ची करते हैं, और कितने भी डुप्लीकेट नहीं है। जे गुरबाणी चाहे गुर के चरण जी का निस्तारा, यदा मतलब गुर के चरण अलग, इतने कह रहे जन के चरण। जे जन के चरण मनुख है तो गुर के चरण केड़े ने? पर जे गुर के चरण और जन के चरण असी इको भाव अर्थ अंदर समझ लीए तो साडा सारा भुलेखा क्लीयर हो जाता है। जन के चरण हर के जन सतगुर सतपुरखा बिनो करो गुरपास, किनू कह रहे? लोगों नू नहीं कह रहे, अपने अंतरात्मे नू, अपने इंद्रिय ज्ञानिंद्रिया नू असी अपने जेकर जन बनाइए, जिसनों असी कहिंदे मेरी सखीओ सहेलड़ीओ आवो भैणे गल मिलें, जिसनों असी कहिंदे अपने साथी सखी सहेली गर्भ गहेली, जितना कुछ भी असी अपने उत्ते टुकावां, क्योंकि गुरबाणी फस्ट परसन की लैंग्वेज अपने ते टुकानी है, बस सानू अप्लाई करना आ जाएगा, सानू चैन आ जाएगा, साडी अंतरात्मे ते रंग चढ़ना शुरू हो जाएगा। हुण ओह गुर के चरण जी का निस्तारा, गुर के चरण ये पालकी दे पावियां नू कुटना गुर के चरण नहीं हन। गुर के चरण जी का निस्तारा गुरु गुरमत अनुसार है, शब्द गुरु तेरा कौन गुरु किसका तू चेला, शब्द गुरु सुर तू चेला, सुरत ओदा चेला बनती है, अते सुरत शब्द गुरु दा चेला बनती है। शब्द गुरु दा कोई शरीर रूप रंग रेख पे कोई नहीं होंदा, शब्द गुरु दी सुरत जदों चेला बनती है तो मनुख नू समझ आना शुरू हो जाता है कि मैं किदे नाल जुड़ना है, वरना मनुख बाहरली सारी किरिया विच लगा रहिंदा है। हुण फर्ज करो असी जिवें एक बार समझे असी साडी पुस्तक है विरासत, जिदे विच असी सारियां गल्लां समझियां, पालकी दा की मकसद है, रुमाला क्यों चढ़ाते हैं, चौर क्यों करते हैं, चंदोआ क्यों लगाते हैं, लंगर क्यों करते हैं, जोड़ा घर क्यों बनाया गया है, इस तरीके नाल उहदे अंदर सारियां गल्लां लिखियां। तो मैं एक बार विचार उहदे विच तुसी पढ़ लेना कि चंदोए का मतलब है कि यह चंदोआ इक्वैलिटी का प्रतीक है, सारिया वास्ते बराबरता दा। जब मैं डेनमार्क स्वीडन नॉर्वे गया उत्थे मैंने पता लगा स्वीडन दे अंदर जिथों नोबल प्राइस वो अनाउंस करते हैं तो वो जिहड़े जजिज बैठे सी तो मैं हैरान रह गया, इत्थे जजिज बैठते हैं, उस गाइड ने कहा हाँ, मैं क्या उपर चंदोआ क्यों लगाया? कहिंदा चंदोआ इस करके लगा होया कि चंदोए का मतलब है कि यह इक्वैलिटी का प्रतीक है, कि सारी दुनिया में बिना वितकरे तो जो नोबल प्राइज़ किसी को देना वितकरा नहीं करना। एंड आई वॉज स्टंड, आई वॉज अमेज्ड, माई गॉड, मेरे सतगुरु ने चंदोआ लगाया है। ये चंदोए का मतलब सिर्फ चंदोआ ताण लैना ही नहीं है, वड्डा तेरा दरबार सच्चा तू तखत सिर शाह पातशाह नेचल चौर छत्र, एक ही है चंदोए का प्रतीक। चंदोए का प्रतीक है कि इतों जी मत सब दी जा रही है, सारे वास्ते उपदेश चौ वरना को सांझा है, ये सिर्फ सिखां वास्ते नहीं, सिर्फ हिंदुओं वास्ते नहीं, सिर्फ मुसलमानों वास्ते नहीं, किसी दे अगेंस्ट नहीं, किसी दी फेवर इच नहीं, दुनिया दा हर मनुख इस खरे सच नू लै सकदा है, सारे वास्ते बराबरता दा प्रतीक। हुण ये जिहड़ा बराबरता दा प्रतीक है ये सतगुर दी मत है, सतगुर दी मत, सतगुर दे दस्से होए नक्शे कदमां ते चलना चरण कहलांदा है। चरण चलो मार्ग गोबिंद, लोग कोई समझ लेते हैं कोई संत जी मिल जाए कोई बाबा जी मिल जाए असं उन्होंने पैर कुट लवेंगे असी चरणों लग आए, लोग इस पावे कुट लेंगे ने समझ लेंगे असं चरणा लग आए। पर जन के चरण वसै मेरे हीरे, हूँ हीरा कोई चीज़ तो है नहीं है, हीरा भी सुरत वागू असं महसूस करते हैं और कहते हैं, ये हार्ट की पल्पटेशन हीरा जीड़ा दिल नहीं कहते हैं, उस दे विच चरण वसाने ने, मीनस के अपना मन करके आत्म जीने वास्ते सतगुर की मत उत्ते टुर पै, तू हमेशा उस दे नाल जुड़िया रवे कॉन्शियस वाइज। जन के चरण वसै मेरे हीरे, संग पुनीता देही, मेरी देह पुनीत हो जाती है उस दे नाल जे मैं उन्होंने चरणों के नाल लगा रवा। पुनीत देही का मतलब की है
ਇਹ ਸਰੀਰ ਨਹੀਂ। ਪਾਈ ਦੁਰਲਭ ਦੇਹ ਵਡਭਾਗੀ ਦੇਹ ਅਸੀਂ ਕਿੱਥੋਂ ਪ੍ਰਾਪਤ ਕਰਦੇ ਹਾਂ? ਇੱਕ ਸਾਡਾ ਇਹ ਸਰੀਰ ਹੈ ਜਿਹੜਾ ਅਸੀਂ ਮਾਤਾ ਪਿਤਾ ਤੋਂ ਪ੍ਰਾਪਤ ਕਰਦੇ ਹਾਂ, ਇੱਕ ਸਾਡਾ ਸਰੀਰ ਦੁਰਲਭ ਦੇਹ ਪ੍ਰਾਪਤ ਕਰਦੇ ਹਾਂ ਸੰਘ ਪੁਨੀਤਾ ਦੇਹੀ ਵਾਲੀ, ਉਹ ਕੀ ਸਤਿਗੁਰ ਦੇ ਘਰ ਜਨਮ ਲੈ ਕੇ। ਇੱਕ ਅਸੀਂ ਆਪਣਾ ਇੱਕ ਅੰਦਰ ਇੱਕ ਨਵਾਂ ਸਰੀਰ ਇੱਕ ਨਵਾਂ ਜਨਮ ਲੈਂਦੇ ਹਾਂ, ਉਹ ਜਿਹੜੀ ਸਾਡੀ ਦੇਹੀ ਹੁੰਦੀ ਹੈ ਜਿਹਦੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਹੁੰ, ਉਸਦੇ ਅੱਖ ਨੱਕ ਹੱਥ ਕੰਨ ਪੈਰ ਕੁਛ ਹੋਰ ਆਉਂਦੇ ਨੇ, ਉਹਨਾਂ ਦੀ ਪਿਕਚਰ ਨਹੀਂ ਬਣਾਈ ਜਾ ਸਕਦੀ, ਉਹਨਾਂ ਦੇ ਔਰਗਨਸ ਦਿਖਾਏ ਨਹੀਂ ਜਾ ਸਕਦੇ ਨੇ, ਉਹ ਮਨੁੱਖ ਅੰਤਰ ਆਤਮੇ 'ਚ ਘੜਦਾ ਹੈ ਕਿਉਂਕਿ ਹੁਣ ਭਲਵਾਨ ਬਣ ਗਿਆ ਨਾ, ਹੁਣ ਗੁਸਾਈ ਦਾ ਭਲਵਾਨ ਲੜਾ ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਚਿੰਜ ਇਕੱਠੀਆਂ, ਹੁਣ ਕੀ ਹੋਇਆ? ਸਤਿਗੁਰ ਨੇ ਮੈਨੂੰ ਇਸ ਰੰਗ ਭੂਮੀ ਇਸ ਦੁਨੀਆ ਦੇ ਅੰਦਰ ਮੈਨੂੰ ਨਾ ਥਾਪੜਾ ਦਿੱਤੀ ਹੈ, ਗੁਰਥਾਪੀ ਦਿੱਤੀ ਕੰਢ ਜਿਓ, ਬਈ ਜਾ ਭਲਵਾਨ ਤੂੰ ਹੁਣ ਇਸ ਦੁਨੀਆ ਵਿੱਚ ਜਿਤਨੇ ਤੈਨੂੰ ਅੰਤਰ ਆਤਮੇ ਵਿੱਚ ਸ਼ੇਰ ਸਤਾਨ ਈਵਲ ਥੋਟਸ ਜਾਂ ਭੈੜੇ ਖਿਆਲ ਸਤਾਨ ਤੂੰ ਉਹਨਾਂ ਨਾਲ ਲੜ ਸਕੇ, ਸਤਿਗੁਰ ਨੇ ਮੈਨੂੰ ਥਾਪੀ ਦਿੱਤੀ। ਤਾਂ ਹੋਇਆ ਕਿ ਮੇਰੀ ਅੰਤਰ ਆਤਮੇ ਦੀ ਦੇਹ ਸ਼ੁੱਧ ਹੋ ਗਈ, ਮਨ ਮੈਲਾ ਹੁਣ ਸ਼ੁੱਧ ਹੋ ਗਿਆ, ਮਨ ਮੈਲੇ ਸਭ ਕੁਛ ਮੈਲਾ ਸੀ ਨਾ, ਹੁਣ ਕੀ ਹੋਇਆ? ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇਹੀ, ਜਨ ਕੀ ਧੂੜ ਦਿਓ ਕਿਰਪਾ ਨਿਧ। ਅਸੀਂ ਧੂੜ ਦਾ ਮਹਿਨਾ ਸਮਝ ਲੈਂਦੇ ਹਾਂ, ਸ਼ਾਇਦ ਕਿਸੇ ਮਨੁੱਖ ਦੇ ਪੈਰਾਂ ਦੇ ਥੱਲੇ ਕੋਈ ਡਸਟ ਮਿੱਟੀ, ਉਸਨੂੰ ਧੂੜ ਹੀ ਕਹਿੰਦੇ ਹਨ, ਪਰ ਸਤਿਗੁਰ ਦੀ ਮਤ ਅਨੁਸਾਰ ਪਤਾ ਲੱਗਦਾ ਧੂੜ ਹੋਰ ਕਿਹੜੀ ਹੈ। ਅਸੀਂ ਸੋਹਿਲਾ ਬਾਣੀ ਪੜ੍ਹੀ, ਉਹਦੀਆਂ 6 ਟੇਪਾਂ ਦਾ ਸੈੱਟ ਹੈ, ਪੂਰੇ ਲਫਜ਼ੀ ਅਰਥ ਸਮਝੇ, ਆਖੀਰ 'ਤੇ ਕਹਿੰਦੇ ਨੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਸੰਤਨ ਕੀ ਧੂਰੇ ਮੀਨਸ ਮੇਰੇ ਜਨ ਕੇ ਚਰਨ, ਮੀਨਸ ਮੈਨੂੰ ਸੱਚ ਦੀ ਮਤ ਲੈਣ ਵਾਸਤੇ ਮੈਨੂੰ ਧੂਰੇ, ਮੀਨਸ ਮੈਨੂੰ ਨਮ੍ਰਤਾ ਸਿਖਾ ਦੇ, ਮੇਰਾ ਇਹ ਹੰਕਾਰ ਵਾਲਾ ਭਾਂਡਾ ਪੁੱਠਾ ਕਰ ਦੇ ਅਤੇ ਸਤਿਗੁਰ ਦੀ ਮਤ ਲੈਣ ਵਾਸਤੇ ਨਮ੍ਰਤਾ ਸਿਖਾ, ਹੰਬਲ ਨਾ ਸਿਖਾ। ਸੋਹਿਲਾ ਦੀ ਉੱਥੇ ਅਸੀਂ ਪੜ੍ਹਦੇ ਹਾਂ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਇਹ ਸਭ ਤੋਂ ਵੱਡਾ ਕੰਮ ਹੈ ਕਿ ਤੂੰ ਨਿਮਰਤਾ ਨਾਲ ਸਤਿਗੁਰ ਦੀ ਮਤ ਲੈ ਲੈ। ਇਸ ਨੂੰ ਕਹਿੰਦੇ ਨੇ ਜਨ ਕੀ ਧੂੜ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ ਧੱਦੈ ਧੂਲ ਪਵੈ ਮੁਖ ਮਸਤਕ ਕੰਚਨ ਪਏ ਮਨੂਰਾ, ਮੇਰਾ ਸਰੀਰ ਜਿਹੜਾ ਹੈ ਨਾ ਇਹ ਸੜਿਆ ਹੋਇਆ ਹੋ ਗਿਆ ਸੀ, ਸੜਿਆ ਹੋਇਆ ਮਨੂਰ ਵਾਂਗੂ ਉਹ ਕੰਚਨ ਹੋ ਗਿਆ, ਸੋਨਾ ਬਣ ਗਿਆ, ਕਿਹਦੇ ਨਾਲ? ਸਤਿਗੁਰ ਦੀ ਧੂੜ ਮੇਰੇ ਜਦੋਂ ਮਸਤਕ ਵਿੱਚ ਪਾਈ ਗਈ। ਹੁਣ ਮਸਤਕ 'ਤੇ ਅਸੀਂ ਇੱਥੇ ਇੱਕ ਧੂੜ ਲਾਉਂਦੇ ਹਾਂ, ਇਸ ਤੋਂ ਇਲਾਵਾ ਗੁਰਬਾਣੀ ਅਨੁਸਾਰ ਧੂੜ ਅਸੀਂ ਆਪਣੇ ਅੰਤਰ ਆਤਮੇ ਮੀਨਸ ਆਪਣੀ ਸੁਰਤ ਮਤ ਮਨ ਬੁੱਧ ਨੂੰ ਇੱਕ ਧੂੜ ਦਿੰਦੇ ਹਾਂ, ਉਹ ਧੂੜ ਕੀ ਹੈ? ਸਤਿਗੁਰ ਦੀ ਮਤ। ਸਤਸੰਗਤ ਕੀ ਧੂੜ ਪਰੀ ਉੱਡ ਨੇਤਰੀ ਹਮਰੀ ਸਭ ਦੁਰਮਤ ਮੈਲ ਗਵਾਏ, ਸਤਿਗੁਰ ਦੀ ਮਤ ਨੇ ਮੈਨੂੰ ਇੱਕ ਐਸੀ ਧੂੜ ਦਿੱਤੀ, ਉਹ ਧੂੜ ਕੀ ਹੈ? ਦੇਖੋ ਭਾਈ ਗਿਆਨ ਕੀ ਆਈ ਆਉਂਦੀ ਸਭ ਹੈ ਉਡਾਨੀ ਭਰਮ ਕੀ ਟਾਟੀ, ਭਰਮ ਹੀ ਸੀ ਨਾ, ਡਾਊਟ ਤੋਖਲਾ ਹੀ ਸੀ ਨਾ, ਡਰ ਹੀ ਸੀ, ਫੀਅਰ ਹੀ ਸੀ, ਹਾਏ ਫੇਲ ਨਾ ਹੋ ਜਾਵਾਂ, ਹਾਏ ਨੰਬਰ ਜ਼ਿਆਦਾ ਨਾ ਆਏ, ਹਾਏ ਜੇ ਕਾਲਜ ਐਡਮਿਸ਼ਨ ਨਾ ਮਿਲੀ, ਹਾਏ ਜੇ ਰਿਸ਼ਤਾ ਨਾ ਹੋਇਆ, ਹਾਏ ਜੇ ਮੇਰਾ ਬੱਚਾ ਛੋੜ ਗਿਆ, ਹਾਏ ਜੇ ਮੇਰਾ ਪਤੀ ਛੋੜ ਗਿਆ, ਹਾਏ ਜੇ ਉਹ ਮਰ ਜਾਏਗਾ ਸਾਡੇ ਘਰ ਦਾ ਕੀ ਬਣੇਗਾ। ਇਹ ਜਿਹੜਾ ਹਾਏ ਹਾਏ ਦਾ ਡਰ ਸੀ ਨਾ, ਇਹ ਭਰਮ ਵਹਿਮ ਤੋਖਲਾ ਡਰ। ਗੁਰੂ ਸਾਹਿਬ ਕਹਿੰਦੇ ਨੇ ਹਮਰੀ ਦੁਰਮਤ ਮੈਲ ਗਵਾਏ, ਮੇਰੀ ਉਹ ਦੁਰਮਤ ਦੀ ਮੈਲ ਨਾ ਸਤਿਗੁਰ ਨੇ ਲਾ ਦਿੱਤੀ ਹੈ। ਸਤਸੰਗਤ ਕੀ ਧੂੜ ਪੜੀ ਉੱਡ ਨੇਤਰੀ, ਦੇਖੋ ਭਾਈ ਗਿਆਨ ਕੀ ਆਈ ਆਂਦੀ ਸਾਡੇ ਮਾਤੀ 'ਚ ਆ ਜਾਏ ਨਾ, ਪਤਾ ਕੀ ਹੈਗਾ? ਸਭ ਹੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ, ਸਾਰੇ ਤੇ ਭਰਮ ਤੋਖਲੇ ਡਾਊਟ ਫੀਅਰ ਖਟਕੇ ਨੇ ਨਾ, ਉਹਨਾਂ ਦਾ ਟਾਟ ਉੱਡ ਜਾਂਦਾ ਜਿਵੇਂ ਝੁੱਗੀ ਉੱਪਰੋਂ ਉੱਡ ਜਾਂਦੀ ਹੈ। ਇਸ ਤਰ੍ਹਾਂ ਗਿਆਨ ਦੀ ਆਂਦੀ ਆਈ, ਇਹ ਗਿਆਨ ਦੀ ਆਂਦੀ ਨੂੰ ਧੂੜ ਕਹਿੰਦੇ ਨੇ, ਇਹ ਗਿਆਨ ਦੀ ਆਂਦੀ ਨੂੰ ਸਤਿਗੁਰ ਦੀ ਧੂੜ ਕਹਿੰਦੇ ਨੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ, ਗੁਰੂ ਦੀ ਸਿੱਖਿਆ ਦੀ ਮੈਨੂੰ ਧੂੜ ਦੇ ਸੁਮਤ ਬਖਸ਼ ਤਾਂ ਕਿ ਮੈਂ ਸਿੱਧੇ ਰਸਤੇ ਲੱਗ ਜਾਵਾਂ। ਹੁਣ ਗੁਰੂ ਸਾਹਿਬ ਕਹਿੰਦੇ ਨੇਤਰ ਪੁਨੀਤ ਭਏ ਦਰਸ਼ ਪੇਖੇ ਮਾਥੇ ਪਰੋਂ ਰਵਾਲ, ਇਸੀ ਸ਼ਬਦ ਦੀ ਲੜੀ ਵਿੱਚ ਮੇਰੀ ਮਤ ਵਿੱਚ ਰਵਾਲ ਤੁਹਾਡੀ ਧੂੜ ਤੁਹਾਡੀ ਮਤ ਪੈ ਜਾਵੇ, ਮੈਨੂੰ ਸੁਮਤ ਬਖਸ਼ੋ। ਜੇ ਅਸੀਂ ਸਤਿਗੁਰ ਦੀ ਮਤ ਵਾਲੀ ਧੂੜ ਲੈ ਲਈਏ ਤਾਂ ਅਸੀਂ ਅੰਦਰੋਂ ਨਿਮਰਤਾ ਭਾਵ ਹੋ ਜਾਵਾਂਗੇ, ਅੰਦਰੋਂ ਸਾਡੇ ਮਨ ਉੱਤੇ ਸਾਡੀ ਸੁਰਤ ਮਤ ਮਨ ਉੱਤੇ ਸਤਿਗੁਰ ਦੀ ਧੂੜ ਦਾ ਰੰਗ ਚੜ ਜਾਏਗਾ। ਉਸ ਧੂੜ ਨੂੰ ਜੇਕਰ ਅਸੀਂ ਸਮਝਣਾ ਤਾਂ ਸਤਿਗੁਰ ਦੀ ਬਾਣੀ ਨੂੰ ਪੜ੍ਹ ਕੇ ਸਮਝਣਾ ਪਏਗਾ, ਵਿਚਾਰਨਾ ਪਏਗਾ। ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇਹੀ, जन की धूड़ दियो कृपा निध, यह मतलब जन का मैना निकलया सतगुर। सतगुर शरीरक नहीं होंदा, सतगुर शब्द गुरु होंदा है। बस इस तरीके ना सारिया कुंडियां खुल दिया जांदियां, सारे सवालों के आंसर मिलते जाते हैं, सारे डाउट क्लीयर होते जाते हैं। जन की धूर दियो कृपा निध, जदों यह मिल जाती है नानक जी कहते मेरा यह सुख है। नानक कह सुख यही, नानक जी कहते हैं मेरे हिरदे विच ना सही मायने च यह सुख है, क्योंकि दूजे जिन्हें दुनिया के सुखों मैं सोच रहा सी उन्हां नू की होया, सो सुख मोको संत बतावो, तृष्णा बूझे मन तृप्तावो, उन्हां नाल मैनू सुख नहीं मिलिया। दुनिया भर के सारे सुखों की उत्थे लिस्ट गिनी हुई है, बौरंग माया बोबित पेखी च, नट नाटिक अखाड़े गाया ता मैं मन संतोख ना पाया, मेहर मलूक होए देखिया खान, दुनिया भर दे तखत सभा मंडल दो लीचे, बड़ा कुछ मैं करके देखा मैनू सुख नहीं मिलिया। सुख मेरे अंदर ताई आया जदों मैनू सतगुर की मत की धूड़ मिली, मेरी अंतर आत्मे की देई पुनीत हो गई, तो मेरा मैला मन साफ हो गया। वो वाला रंग चढ़ाने वास्ते सतगुर जी सानू अज सूरमा बनाना चाहते ने, सानू आत्म रंग चढ़ाने वास्ते सिखा रहे ने, बारला रंग लाने वास्ते नहीं। आत्म रंग चढ़ा लांगे, आत्म रंग हमेशा लिए पक्का चढ़ जाएगा। लाल रंग दिसको लगा तिसके वडपागा, मैला कदे ना हो वही, एक बारी साफ हो जावांगे मैला कदे ना हो वही, न लागे दागा। दाग की है शॉर्टकमिंग्स, दाग की है ओयो चीज़ा जिन्हां दे अगेंस्ट मैनू सूरमा बनना सी, जिन्हां दे अगेंस्ट मैनू सूरा बनना सी। रियल वारियर बनना है जदों असीं अपने घर दे रूटीन विच आते, बिजनेस नौकरी दे रूटीन विच आते, पढ़ाइयां दे रूटीन विच, सारी लाइफ विच हर जगह आपे ते काबू कर सकीए। आपे ते काबू दा की ढंग है, आओ उस ढंग नूं हुण समझ लीए, क्योंकि साडा सारे टॉपिक दी रिडल खुल गई है। वो ढंग की है, मन तू जोत स्वरूप है, अपना मूल मन तू ज्योत स्वरूप है, अपना मूल मन हर जी तेरे नाल है, मन हर जी तेरे नाल है, रंग मान गुर मत्ती रंग मान, गुर मत्ती रंग मान, मन तू ज्योत स्वरूप है, अपना अपना मूल पछाण, अपना मूल पछाण आ जाएगा। शर्त एक ही है, मन हर जी तेरे नाल है, गुरमती रंग माण आनंद माण, तू सारी उम्र लई आनंद चैन सुख ब्लिस एक्सटेसी विगास खेड़ा माण सकदा है। सतगुर दी मत दा रंग चढ़ा लै। सब दा मैं धन्यवाद करदा कि तुसी मैनू उत्साह दिता कि असी अज इस टॉपिक नू डिटेल विच समझण दा समां कढ़िया। सब दा धन्यवाद। वाहिगुरू जी का खालसा, वाहिगुरू।